ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਮਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰਾ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਗਿਰਜਣ ਤੇ ਹਿੰਦ ਛੁੱਟ ਗਈ ਰਹੋ ਅਟਕ ਕਸ਼ਮੀਰ ਹਿੰਦ ਪਤ ਸ਼ਾਹੇ ਲੈਨ ਫਿਰ ਕਰੀ ਸ਼ਾਹੇ ਤਤਬੀਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਚੀ ਨਿਵਾਚੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਬੜੇ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠਣ ਦਾ ਕਥਾ ਔਰ ਕੀਰਤਨ ਸਰਵਣ ਕਰਨ ਦਾ ਇਹ ਸੁਨਹਿਰੀ ਸਮਾਂ ਪ੍ਰਾਪਤ ਹੋਇਆ ਹੈ ਔਰ ਗੁਰੂ ਮਹਾਰਾਜ ਦੀ ਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਨਿਰਮਲ ਸਿੰਘ ਜੀ ਦੇ ਰਾਗੀ ਜਥੇ ਪਾਸੋਂ ਸਰਵਣ ਕੀਤਾ ਹੈ ਹੁਣ ਗੁਰ ਇਤਿਹਾਸ ਤੇ ਗੁਰੂ ਖਾਲਸੇ ਪੰਥ ਦੀ ਕਥਾ ਜੋ ਸੰਧਿਆ ਦੇ ਦੀਵਾਨਾਂ ਵਿੱਚ ਆਪ ਜੀ ਸਰਵਣ ਕਰਦੇ ਹੋ ਸਰਵਣ ਕਰੀਏ ਪਿਛਲੇ ਦਿਨਾਂ ਤੋਂ ਜੋ ਇਤਿਹਾਸ ਚੱਲ ਰਿਹਾ ਹੈ ਇਹ ਥੋੜਾ ਜਿਹਾ ਗੁੰਝਲਦਾਰ ਸਰੋਤਿਆਂ ਵਾਸਤੇ ਹੈ ਕਿਉਂਕਿ ਜੋ ਪਹਿਲੀ ਵਾਰ ਇਤਿਹਾਸ ਸੁਣਿਆ ਜਾਵੇ ਉਹ ਪੂਰੀ ਤਰ੍ਹਾਂ ਯਾਦ ਨਹੀਂ ਰਹਿੰਦਾ ਔਰ ਉਹਨੂੰ ਕਈ ਵਾਰ ਸੁਣੀਏ ਤਾਂ ਉਹ ਇਤਿਹਾਸ ਯਾਦ ਹੁੰਦਾ ਹੈ ਸੋ ਪਰ ਕਿਉਂਕਿ ਪੰਥ ਦਾ ਇਤਿਹਾਸ ਇਹ ਜ਼ਰੂਰੀ ਹੈ ਇਹ ਉਹਨਾਂ ਦਿਨਾਂ ਦੀਆਂ ਕਹਾਣੀਆਂ ਹਨ ਜਦੋਂ ਖਾਲਸਾ ਜੰਗਲਾਂ 'ਚ ਰਹਿੰਦਾ ਸੀ ਜਿਵੇਂ ਹੁਣ ਆਪਾਂ ਘਰਾਂ 'ਚ ਰਹਿੰਦੇ ਹਾਂ ਟਾਈਮ ਸਿਰ ਰੋਟੀ ਮਿਲਦੀ ਹੈ ਕੱਪੜਾ ਮਿਲਦਾ ਹੈ ਗਰਮੀ ਸਰਦੀ ਤੋਂ ਬਚਣ ਲਈ ਸਾਡੇ ਕੋਲ ਸਾਧਨ ਹਨ ਉਹਨਾਂ ਦਿਨਾਂ ਵਿੱਚ ਸਾਧ ਸੰਗਤ ਜੀ ਨਾ ਤਨ 'ਤੇ ਪਾਉਣ ਜੋਗਾ ਕੱਪੜਾ ਸੀ ਨਾ ਖਾਣ ਜੋਗੀ ਰੋਟੀ ਸੀ ਤੇ ਦੂਜਾ ਘਰਾਂ 'ਚ ਜੇ ਕੋਈ ਰਹਿੰਦਾ ਸੀ ਸਿੱਖ ਤੇ ਉਹਦੇ ਵਾਸਤੇ ਸਰਕਾਰ ਦਾ ਹੁਕਮ ਸੀ ਕੇਸਨ ਵਾਲੇ ਜੋ ਨਰ ਹੋਈ ਬਾਲ ਬਿਰਧ ਲੱਭ ਛੱਡੋ ਨਾ ਕੋਈ ਕੇਸਾਂ ਵਾਲਿਆਂ ਨੂੰ ਦਾੜੀਆਂ ਵਾਲਿਆਂ ਨੂੰ ਅੰਮ੍ਰਿਤਧਾਰੀਆਂ ਨੂੰ ਗੁਰੂ ਕੇ ਪਿਆਰਿਆਂ ਨੂੰ ਸਰਕਾਰ ਟਿਕਣ ਨਹੀਂ ਸੀ ਦਿੰਦੀ ਸਿਰ ਪਰ ਹੋਵੇ ਜਿਸ ਕੇ ਕੇਸ ਰਹਿਣ ਨਾ ਦੇਵੋ ਆਪਣੇ ਦੇਸ਼ ਜਿਹੜੀ ਸਾਧ ਸੰਗਤ ਜੀ ਮੁਸੀਬਤ ਹੁੰਦੀ ਹੈ ਦੁੱਖ ਹੁੰਦਾ ਹੈ ਇਹੀ ਇਨਕਲਾਬ ਦਾ ਜਨਮਦਾਤਾ ਹੈ ਹਰ ਇੱਕ ਇਨਕਲਾਬ ਹਰ ਇੱਕ ਜਾਗਰਤੀ ਇੱਥੋਂ ਆਉਂਦੀ ਹੈ ਖਾਲਸੇ ਨੇ ਮੁਸੀਬਤਾਂ ਵਿੱਚੋਂ ਜਨਮ ਲਿਆ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਤੇਗਾਂ ਧਾਰਨ ਕੀਤੀਆਂ ਦੁਸ਼ਟਾਂ ਨੂੰ ਸੋਧੇ ਲਾਏ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੇ ਇਹ ਅਹਿਸਾਸ ਕਰਾ ਦਿੱਤਾ ਕਿ ਹੱਥਾਂ ਬਾਝ ਕਰਾ ਰਿਹਾ ਵੈਰੀ ਹੋਣ ਨਾ ਮਿੱਤ ਜਿਸ ਦੇ ਫਲਸਰੂਪ ਦਸਵੇਂ ਪਾਤਸ਼ਾਹ 14 ਜੰਗਾਂ ਲੜੀਆਂ ਖੰਡੇ ਦੀ ਧਾਰ ਵਿੱਚੋਂ ਖਾਲਸਾ ਪੰਥ ਪੈਦਾ ਕੀਤਾ ਭਗਤੀ ਨਾਲ ਸ਼ਕਤੀ ਜੋੜੀ ਦਸਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ ਬਾਅਦ ਵਿੱਚ ਬਾਬੇ ਬੰਦੇ ਬਹਾਦਰ ਦੇ ਸਮੇਂ ਬੜੇ ਭਾਰੀ ਜੰਗ ਯੁੱਧ ਹੁੰਦੇ ਰਹੇ ਉਹ ਲੜੀ ਚੱਲਦੀ ਆ ਰਹੀ ਹੈ ਅਜੇ ਤੱਕ ਰੁਕੀ ਨਹੀਂ ਪਰ ਹੁਣ ਜਿਹੜਾ ਆਪਾਂ 2-3 ਦਿਨ ਤੋਂ ਇਤਿਹਾਸ ਸੁਣ ਰਹੇ ਹਾਂ ਇਹ ਸਮਝੋ ਸਿੱਖਾਂ ਦੀ ਹਾਲਤ ਸੁਧਰਨ ਦਾ ਮੌਕਾ ਆ ਗਿਆ ਸੰਨ 1757 ਦੇ ਵਿੱਚ ਇੱਕ ਪਾਸੇ ਗਾਜਦੀਨ ਮਰਾਠਿਆਂ ਨੂੰ ਲੈ ਆਇਆ ਜੋ ਮੁਗਲਾਂ ਦਾ ਵਜ਼ੀਰ ਸੀ ਤੇ ਜਿਹੜਾ ਨਜੀਬ ਖਾਨ ਰੋਹੇਲਾ ਸੀ ਉਹ ਅਹਿਮਦ ਸ਼ਾਹ ਅਬਦਾਲੀ ਦਾ ਪੱਖੀ ਸੀ ਆਪਸ ਇਹਨਾਂ ਦੋਵਾਂ ਵਜ਼ੀਰਾਂ ਦੀ ਬੜੀ ਟੱਕਰ ਸੀ ਕਦੀ ਪਠਾਨ ਕਬਜ਼ਾ ਕਰ ਲੈਂਦੇ ਸਨ ਤੇ ਕਦੀ ਮੁਗਲਾਂ ਦਾ ਫੇਰ ਜ਼ੋਰ ਪੈ ਜਾਂਦਾ ਸੀ ਹੁਣ ਮੀਰ ਮਨੂ ਵੀ ਮੁਗਲਾਂ ਦਾ ਸੂਬੇਦਾਰ ਰਹਿ ਚੁੱਕਾ ਹੈ, ਜੋ ਪਿੱਛੇ ਉਹਨੇ ਵੀ ਸਿੱਖਾਂ ਦੀ ਮਦਦ ਲਈ, ਸਿੱਖਾਂ ਦੇ ਨਾਲ ਸੁਲਾਹ ਕੀਤੀ। ਦੀਨਾ ਬੇਗ ਨੇ ਵੀ ਜਲੰਧਰ ਸਿੱਖਾਂ ਦੀ ਮਦਦ ਨਾਲ ਹੀ ਛੁਡਾਇਆ, ਤੇ ਸਰਹੰਦ ਵੀ ਗਾਜਦੀਨ ਨੇ ਮਰਾਠਿਆਂ ਤੇ ਸਿੱਖਾਂ ਦੀ ਮਦਦ ਨਾਲ ਛੁਡਾਇਆ। ਮਰਾਠੇ ਲਾਹੌਰ ਤੱਕ ਚਲੇ ਗਏ ਤੇ ਪੰਜਾਬ ਚ ਫਿਰ ਮੁਗਲਾਂ ਦਾ ਬੋਲਬਾਲਾ ਹੋ ਗਿਆ ਤੇ ਅਬਦਾਲੀ ਦੇ ਪੈਰ ਜਿਹੜੇ ਉਹਨੇ ਹਿੰਦੁਸਤਾਨ ਚ ਪਸਾਰੇ ਸਨ ਉਹ ਦੁਬਾਰਾ ਉਥੋਂ ਉਖੜ ਗਏ। ਸਰਹੰਦ ਤੋਂ ਵੀ ਪਠਾਣ ਭੱਜ ਗਏ, ਜਲੰਧਰ ਤੋਂ ਵੀ, ਲਾਹੌਰ ਤੋਂ ਵੀ। ਅਬਦਾਲੀ ਹੁਣ ਦੁਬਾਰਾ ਬਹੁਤ ਤਗੜੀ ਫੌਜ ਲੈ ਕੇ ਆਵੇਗਾ, ਉਹਦੀ ਕਥਾ ਸੁਣੋ ਪਿਆਰ ਨਾਲ। ਅੱਜ ਸਾਧ ਸੰਗਤ ਜੀ 5 ਤਰੀਕ ਹੈ, ਜੋ 5 ਫਰਵਰੀ 1762 ਨੂੰ ਵੱਡਾ ਘੱਲੂਘਾਰਾ ਅਬਦਾਲੀ ਨਾਲ ਹੋਇਆ ਸੀ, ਉਹਦੀ ਕਥਾ ਵੀ ਥੋੜੇ ਦਿਨਾਂ ਵਿੱਚ ਹੀ ਆਪਣੇ ਸਾਹਮਣੇ ਆ ਜਾਣੀ ਹੈ। ਸੋ ਲੜੀਵਾਰ ਇਹ ਕਥਾ ਹੈ ਘੱਲੂਘਾਰਿਆਂ ਦੀ, ਜੰਗਾਂ ਯੁੱਧਾਂ ਦੀ, ਦੁੱਖਾਂ ਤੇ ਮੁਸੀਬਤਾਂ ਦੀ। ਕੁਠਾਲੀ ਚ ਪੈ ਕੇ ਖਾਲਸਾ ਸੋਨਾ ਬਣ ਗਿਆ, ਉਹ ਪਿਆਰ ਨਾਲ ਸੁਣੋ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਗਿਰਜਾਂ ਤੇ ਹਿੰਦ ਛੁੱਟ ਗਈ, ਰਹੋ ਅਟ ਕਸ਼ਮੀਰ।
ਗਿਰਜਾਂ ਕੋਲੋਂ ਹਿੰਦੁਸਤਾਨ ਦਾ ਰਾਜ ਖੁਸ ਗਿਆ, ਪਠਾਣਾ ਕੋਲੋਂ ਸਿਰਫ ਅਟਕ ਤੇ ਕਸ਼ਮੀਰ ਵਿਚ ਪਠਾਣਾ ਦਾ ਕਬਜ਼ਾ ਰਹਿ ਗਿਆ। ਦਿੱਲੀ, ਸਰਹੰਦ, ਜਲੰਧਰ ਤੇ ਲਾਹੌਰ ਤੋਂ ਪਠਾਣ ਉਖੜ ਗਏ।
ਹਿੰਦ ਪਾਤਸ਼ਾਹ ਲੈਣ ਫਿਰ ਕਰੀ ਸ਼ਾਹ ਤਦਬੀਰ।
ਅਹਿਮਦ ਸ਼ਾਹ ਅਬਦਾਲੀ ਨੇ ਇਰਾਦਾ ਕੀਤਾ, ਕਾਬਲ ਚ ਬੈਠੇ ਹੋਏ ਨੂੰ ਪਤਾ ਲੱਗਾ ਕਿ ਆਪਾਂ ਹੁਣ ਪਠਾਣਾ ਦਾ ਰਾਜ ਫਿਰ ਕਾਇਮ ਕਰਨਾ ਹਿੰਦੁਸਤਾਨ ਵਿਚ। ਮੁਗਲਾਂ ਦੇ ਪਠਾਣਾ ਦੀ ਬੜੀ ਪੁਰਾਣੀ, ਕੋਈ 500 ਸਾਲ ਤੋਂ ਲੜਾਈ ਚੱਲੀ ਆ ਰਹੀ ਸੀ ਹਿੰਦੁਸਤਾਨ ਦੇ ਤਖ਼ਤ ਵਾਸਤੇ। ਕਦੀ ਪਠਾਣ ਬਾਦਸ਼ਾਹ ਬਣ ਜਾਂਦੇ ਸੀ ਤੇ ਕਦੀ ਮੁਗਲ ਕਬਜ਼ਾ ਕਰ ਲੈਂਦੇ ਸੀ, ਕਦੀ ਫਿਰ ਪਠਾਣ ਆ ਜਾਂਦੇ ਸੀ। ਸੋ ਪਿੱਛੇ 200 ਸਾਲ ਤਾਂ ਮੁਗਲਾਂ ਦਾ ਰਾਜ ਰਿਹਾ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬਾਬਰ ਬਾਦਸ਼ਾਹ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ 7 ਪੁਸਤਾਂ ਦੀ ਬਾਦਸ਼ਾਹੀ ਬਖਸ਼ਿਸ਼ ਕੀਤੀ ਸੀ, ਉਹਦੇ ਕਰਕੇ ਮੁਗਲਾਂ ਦਾ ਰਾਜ ਰਿਹਾ। ਪਰ ਹੁਣ ਪਠਾਣ ਫਿਰ ਦੁਬਾਰਾ ਉਸੇ ਗੱਲ ਨੂੰ ਚੇਤੇ ਕਰ ਰਿਹਾ, ਅਹਿਮਦ ਸ਼ਾਹ ਅਬਦਾਲੀ ਪਠਾਣ ਹੈ। ਉਹ ਕਹਿੰਦਾ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਬਣਨਾ ਹੈ।
ਬਾਈ ਲਾਹੌਰੇ ਛੁੱਟ ਗਿਆ ਉਸ ਬੇਟਾ,
ਉਹਦਾ ਬੇਟਾ ਸੀ ਤੈਮੂਰ ਸ਼ਾਹ, ਜਿਹੜਾ ਲਾਹੌਰ ਦਾ ਸੂਬੇਦਾਰ ਬਣਿਆ ਬੈਠਾ ਸੀ। ਉਹਦੇ ਵੀ ਸਿੰਘਾਂ ਦੇ ਸਮੇਂ ਪੈਰ ਉਖੜ ਗਏ ਤੇ ਡਰ ਕੇ ਉਹ ਵੀ ਤੈਮੂਰ ਸ਼ਾਹ ਲਾਹੌਰ ਛੱਡ ਕੇ ਚਲਾ ਗਿਆ।
ਲੱਗੀ ਅੱਗ ਤਬ ਤੇ ਉਸ ਬੇਟਾ,
ਜਦੋਂ ਦਾ ਤੈਮੂਰ ਲਾਹੌਰ ਛੱਡ ਕੇ ਗਿਆ ਸੀ, ਅਬਦਾਲੀ ਦੇ ਪੇਟ ਵਿਚ ਸੂਲ ਉੱਠ ਰਹੇ ਸਨ। ਇਸ ਗੱਲ ਦਾ ਉਹਨੂੰ ਬੜਾ ਭਾਰੀ ਦੁੱਖ ਸੀ, ਅੱਗ ਲੱਗੀ ਹੋਈ ਸੀ ਉਹਨੂੰ, ਢਿੱਡ ਪੀੜ ਪਈ ਹੋਈ ਸੀ ਇਸ ਗੱਲ ਦੀ ਵੀ ਮੇਰਾ ਬੇਟਾ ਲਾਹੌਰ ਤੋਂ ਭਜਾ ਦਿੱਤਾ ਹੈ ਮਰਾਠਿਆਂ ਨੇ ਤੇ ਸਿੱਖਾਂ ਨੇ,
3 ਲੱਖ ਫੌਜ ਫੇਰ ਕਰ ਲਿਆਇਓ।
ਸੋ ਫਿਰ ਅਬਦਾਲੀ ਨੇ ਕਾਬਲ ਦੇ ਵਿਚ 3 ਲੱਖ ਫੌਜ ਪਠਾਣਾ ਦੀ ਇਕੱਠੀ ਕੀਤੀ। 3 ਲੱਖ ਫੌਜ ਇਕੱਠੀ ਕਰਕੇ ਪੂਰੇ ਹਿੰਦੁਸਤਾਨ ਨੂੰ ਫਤਿਹ ਕਰਨ ਦਾ ਇਰਾਦਾ ਲੈ ਕੇ 1758 ਵਿਚ ਹਿੰਦੁਸਤਾਨ ਤੇ ਹਮਲਾ ਕੀਤਾ।
1815 ਚੜਿਆਇਓ,
1815 ਬਿਕਰਮੀ, 1758 ਈਸਵੀ ਨੂੰ ਚੜ ਆਇਆ ਹਿੰਦੁਸਤਾਨ ਤੇ।
ਮਾਰ ਮਰਾਠੇ ਅੱਗੇ ਧਰੇ,
ਉਹਨੇ ਮਰਾਠਿਆਂ ਨੂੰ ਮਾਰ ਕੇ ਅੱਗੇ ਲਾ ਲਿਆ, ਕਿਉਂਕਿ ਮਰਾਠੇ ਪੰਜਾਬ ਵਿਚ ਵਧੇ ਬੈਠੇ ਸਨ। ਮਰਾਠਿਆਂ ਦਾ ਗਾਜਦੀਨ ਦੇ ਨਾਲ ਸਮਝੌਤਾ ਸੀ ਤੇ ਗਾਜਦੀਨ ਮਰਾਠਿਆਂ ਨੂੰ ਲੈ ਕੇ ਆਇਆ ਸੀ, ਉਹ ਮੁਗਲ ਸੀਗਾ। ਤੇ ਸਿੱਖਾਂ ਨੇ ਵੀ ਮਰਾਠਿਆਂ ਦੀ ਮਦਦ ਉਸ ਵੇਲੇ ਕੀਤੀ ਸੀ ਜਦੋਂ ਸਰਹੰਦ ਫਤਿਹ ਕਰਨ ਲੱਗੇ ਸਨ, ਪਰ ਬਾਅਦ ਵਿਚ ਸਰਹੰਦ ਲੁੱਟਣ ਦੇ ਮਾਮਲੇ ਚ ਮਰਾਠਿਆਂ ਤੇ ਸਿੱਖਾਂ ਦੀ ਆਪਸੀ ਲੜਾਈ ਹੋ ਗਈ ਸੀ। ਇਹ ਘੂਰਮ ਘੂਰੀ ਚੱਲਦੀ ਰਹੀ ਸੀ ਆਪਸ ਵਿਚ। ਹੁਣ ਮਰਾਠਿਆਂ ਦੇ ਪੈਰ ਅਬਦਾਲੀ ਨੇ ਉਖੇੜ ਦਿੱਤੇ। ਅਬਦਾਲੀ ਆਇਆ ਚੜ ਕੇ 3 ਲੱਖ ਫੌਜ ਲੈ ਕੇ, ਉਹਨੇ ਪੰਜਾਬ ਚੋਂ ਮਰਾਠੇ ਕੱਢ ਦਿੱਤੇ।
ਮਾਰ ਪਜਾਏ ਜੈ ਜੈ ਲੜੈ,
ਜਿੱਥੇ ਜਿੱਥੇ ਮਰਾਠਿਆਂ ਦੀ ਤੇ ਅਬਦਾਲੀ ਦੀ ਲੜਾਈ ਹੋਈ, ਮਰਾਠਿਆਂ ਦੀ ਹਾਰ ਹੁੰਦੀ ਰਹੀ, ਅਬਦਾਲੀ ਜਿੱਤਦਾ ਗਿਆ।
ਦਿੱਲੀ ਬਿਨਾ ਰਹੋ ਨਾ ਠਾਣਾ,
ਦਿੱਲੀ ਤੋਂ ਬਿਨਾ ਹੋਰ ਕੋਈ ਮਰਾਠਿਆਂ ਦਾ ਟਿਕਾਣਾ ਨਾ ਰਿਹਾ। ਯਾਨੀ ਸਰਹੰਦ ਵਿੱਚ ਵੀ ਮਰਾਠਿਆਂ ਦੇ ਪੈਰ ਉਖੜ ਗਏ, ਲਾਹੌਰ ਤੋਂ ਉਖੜੇ ਹੀ ਸਨ, ਪੰਜਾਬ ਵਿੱਚੋਂ ਨਿਕਲੇ ਤੇ ਦਿੱਲੀ ਤੱਕ ਉਹਨਾਂ ਨੂੰ ਕੋਈ ਸਹਾਰਾ ਨਾ ਮਿਲਿਆ।
ਚੁਣਕੂ ਜੱਟ ਕੇ ਪਾਸ ਲਕਾਨਾ,
ਫਿਰ ਉਸ ਤੋਂ ਪਰਾਂ ਚੁਣਕੂ ਜੱਟ ਜਵਾਹਰ ਮੱਲ ਦਾ ਇਲਾਕਾ ਭਰਤਪੁਰ ਦਾ, ਜਿਹੜਾ ਸਾਧ ਸੰਗਤ ਦੀ ਮਥੁਰਾ ਦਾ ਇਲਾਕਾ ਹੈ, ਉਹਦੇ ਕੋਲ ਜਾ ਕੇ ਪਠਾਣਾ ਨੇ ਮਰਾਠਿਆਂ ਨੇ ਸਾਹ ਲਿਆ ਹੈ।
ਸਭ ਮੁਸਲਮਾਨੀ ਇਕੱਠੀ ਪਈ।
ਹੁਣ ਫਿਰ ਕੀ ਹੋਇਆ, ਮਰਾਠੇ ਹਿੰਦੂ ਸਨ ਤੇ ਮੁਸਲਮਾਨ ਮੁਗਲ ਤੇ ਪਠਾਣ ਇਕੱਠੇ ਹੋ ਗਏ। ਦੇਖੋ ਜਿਹੜੇ ਸਦੀਆਂ ਦੇ ਵੈਰੀ ਸੀਗੇ, ਜਦੋਂ ਉਹਨਾਂ ਨੇ ਦੇਖਿਆ ਵੀ ਆਪਾਂ ਹਿੰਦੂਆਂ ਨੂੰ ਭਜਾ ਦਈਏ, ਪਹਿਲਾਂ ਮੁਸਲਮਾਨ ਆਪਾਂ ਇਕੱਠੇ ਹੋ ਜਾਈਏ, ਫਿਰ ਉਸ ਵੇਲੇ ਇਹਨਾਂ ਨੇ ਮਰਾਠਿਆਂ ਨੂੰ ਭਜਾਉਣ ਵਾਸਤੇ ਆਪਸ ਵਿੱਚ ਸੁਲਾਹ ਕਰ ਲਈ।
ਮੁਗਲ ਪਠਾਨਾਂ ਇੱਕ ਮਤ ਠਈ,
ਮੁਗਲਾਂ ਤੇ ਪਠਾਣਾਂ ਨੇ ਇੱਕ ਮਤ ਕਰ ਲਈ ਕਿ ਆਪਾਂ ਹਿੰਦੂਆਂ ਨੂੰ ਤੇ ਸਿੱਖਾਂ ਨੂੰ ਭਜਾ ਕੇ ਪਹਿਲਾਂ ਮੁਸਲਮਾਨੀ ਰਾਜ ਕਾਇਮ ਕਰੀਏ, ਫਿਰ ਆਪਸ ਵਿੱਚ ਲੜਦੇ ਰਹਾਂਗੇ। ਤੋ ਪਠਾਣ ਮਰਾਠੇ ਬਹੁਤ ਜ਼ਿਆਦਾ ਤਾਕਤ ਫੜ ਚੁੱਕੇ ਸਨ, ਲਗਭਗ 2-2 ਲੱਖ, 2.5-2.5 ਲੱਖ ਮਰਾਠਾ ਚੜ ਕੇ ਆਉਂਦਾ ਸੀਗਾ। ਅਬਦਾਲੀ ਨੇ ਉਹਨਾਂ ਨੂੰ ਅੱਗੇ ਲਾ ਲਿਆ, ਨਾਲ ਮੁਗਲ ਵੀ ਰਲ ਗਏ। ਮੁਗਲਾਂ ਨੇ ਵੀ, ਹਾਲਾਂਕਿ ਜਦੋਂ ਮੁਗਲਾਂ ਨੂੰ ਲੋੜ ਪੈਂਦੀ ਸੀ ਤੇ ਮਰਾਠਿਆਂ ਨੂੰ ਬੁਲਾਉਂਦੇ ਸਨ ਆਪਣੀ ਮਦਦ ਲਈ, ਪਰ ਜਦੋਂ ਮਰਾਠਿਆਂ ਤੇ ਮੁਸੀਬਤ ਪਈ ਤੇ ਮੁਗਲਾਂ ਨੇ ਉਹਦਾ ਸਾਥ ਨਹੀਂ ਦਿੱਤਾ।
ਗਈਆ ਮਰਾਠਾ ਦੇਸੋਂ ਕਢਾਏ,
ਮੁਸਲਮਾਨ ਸਾਰੇ, ਮੁਗਲ ਵੀ ਮੁਸਲਮਾਨ ਤੇ ਪਠਾਣ ਵੀ ਮੁਸਲਮਾਨ ਇਕੱਠੇ ਹੋ ਕੇ ਕਹਿੰਦੇ ਆਪਾਂ ਮਰਾਠਿਆਂ ਨੂੰ ਕੱਢੀਏ, ਪਰ ਨਹੀਂ ਤਾਂ ਇਹ ਸਾਨੂੰ ਅੱਗੇ ਲਾ ਲੈਣਗੇ, ਹਿੰਦੂਆਂ ਦਾ ਰਾਜ ਹੋ ਜਾਏਗਾ।
ਹੈ ਮੁਸਲਮਾਨਾਂ ਇਹ ਦੁਖਦਾਈ,
ਇਹ ਮੁਸਲਮਾਨਾਂ ਲਈ ਦੁਖਦਾਈ ਹਨ, ਇਹ ਸ਼ਿਵਾਜੀ ਨੂੰ ਮੰਨਦੇ ਹਨ। ਉਧਰ ਪੰਜਾਬ ਦੇ ਸਿੱਖ ਵੀ ਗੁਰੂ ਗੋਬਿੰਦ ਸਿੰਘ ਨੂੰ ਮੰਨਣ ਵਾਲੇ ਸਾਡੇ ਲਈ ਖਤਰਨਾਕ ਹਨ, ਇਸ ਲਈ ਆਪਾਂ ਮੁਸਲਮਾਨੀ ਰਾਜ ਰੱਖੀਏ, ਆਪਸ ਚ ਨਾ ਲੜੀਏ, ਪਹਿਲਾਂ ਮਰਾਠਿਆਂ ਨੂੰ ਭਜਾਈਏ, ਫਿਰ ਸਿੱਖਾਂ ਨੂੰ ਦੇਖਾਂਗੇ।
ਦੋਹਰਾ ਸਭ ਮੁਸਲਮਾਨਾਂ ਕਸਮ ਕਰ ਇੱਕੋ ਕਰੀ ਸਲਾਹ।
ਉਹ ਫਿਰ ਪੱਖਪਾਤੀ, ਜਿਵੇਂ ਮਹਾਰਾਜ ਨੇ ਆਖਿਆ ਹਿੰਦੂ ਅੰਨਾ ਤੁਰਕੂ ਕਾਣਾ, ਪੱਖਪਾਤ ਚ ਆ ਗਏ, ਆਪਣੇ ਪੱਖ ਦਾ ਖਿਆਲ ਰੱਖਿਆ ਤੇ ਸਾਰੇ ਇਕੱਠੇ ਹੋ ਕੇ ਸਲਾਹ ਕੀਤੀ, ਇਹਨਾਂ ਨੇ ਕਸਮਾਂ ਪਾ ਲਈਆਂ।
ਹਿੰਦੁਸਤਾਨ ਵਜ਼ੀਰ ਤਿੰਨ ਉਹ ਕੰਧਾਰੀ ਪਾਤਸ਼ਾਹ,
ਹਿੰਦੁਸਤਾਨ ਦੇ ਤਿੰਨ ਵਜ਼ੀਰ ਤੇ ਅਹਿਮਦ ਸ਼ਾਹ ਅਬਦਾਲੀ, ਇਹਨਾਂ ਨੇ ਆਪਸ ਵਿੱਚ ਇਹ ਗੱਟੀ ਗਾਣ ਲਈ ਕਿ ਆਪਾਂ ਮਰਾਠਿਆਂ ਨੂੰ ਦਿੱਲੀਓਂ ਕੱਢ ਦਈਏ।
ਚੋ ਪਈ ਮਤੋਂ ਪਕਾਏ ਜੱਟ ਪੈ ਚੜੇ,
ਸਾਰਿਆਂ ਨੇ ਮਤਾ ਕਰ ਲਿਆ। ਅਹਿਮਦ ਸ਼ਾਹ ਅਬਦਾਲੀ ਨਾਲ ਸੀਗਾ ਤੇ ਜਿਹੜਾ ਨਜੀਬ ਖਾਨ ਰੋਹੇਲਾ, ਉਹ ਤਾਂ ਹੈ ਹੀ ਅਹਿਮਦ ਸ਼ਾਹ ਅਬਦਾਲੀ ਦਾ ਖਾਸ ਬੰਦਾ ਸੀ, ਤੇ ਦੂਜੇ ਵੀ ਜਿਹੜੇ ਮਨਸੂਰ ਅਲੀ ਵਗੈਰਾ ਵਜ਼ੀਰ ਸਨ, ਉਹ ਵੀ ਇਹਨਾਂ ਦੇ ਨਾਲ ਰਲ ਗਏ। ਇਹਨਾਂ ਨੇ ਬੜੀ ਭਾਰੀ ਫੌਜ ਦਿੱਲੀਓਂ ਚੜਾਈ, ਭਰਤਪੁਰ ਦੇ, ਮਥੁਰਾ ਦੇ, ਕੋਇਲ ਦੇ ਇਲਾਕੇ ਤੇ ਹੱਲਾ ਬੋਲ ਦਿੱਤਾ।
ਮਥੁਰੋ ਮਾਰ ਹਿੰਦੂ ਬਹੁ ਫੜੇ,
ਮਥੁਰਾ ਸ਼ਹਿਰ ਵਿੱਚ ਅਬਦਾਲੀ ਨੇ ਕਤਲੇਆਮ ਕੀਤੀ, ਸੈਂਕੜੇ ਮੰਦਰ ਢਾ ਦਿੱਤੇ, ਹਜ਼ਾਰਾਂ ਹਿੰਦੂ ਕਤਲ ਕੀਤੇ ਤੇ ਹਿੰਦੂਆਂ ਨੂੰ ਗ੍ਰਿਫ਼ਤਾਰ ਕਰਕੇ ਲੜਕੀਆਂ ਤੇ ਬੱਚੇ ਬੰਨ ਕੇ ਉਹ ਕਾਬਲ ਵੱਲ ਲੈ ਕੇ ਵੀ ਗਿਆ ਸੀ। ਹਾਂਜੀ,
ਕੋਇਲ ਕੋ ਗੜ ਲਿਓ ਛੁਡਾਏ,
ਕੋਇਲ ਜਿਹਨੂੰ ਅੱਜ ਕੱਲ ਅਲੀਗੜ੍ਹ ਕਹਿੰਦੇ ਆ, ਅਲੀਗੜ੍ਹ ਮੁਸਲਮਾਨਾਂ ਦੀ ਬੜੀ ਵੱਡੀ ਹੁਣ ਯੂਨੀਵਰਸਿਟੀ ਬਣੀ ਹੋਈ ਹੈ, ਅਲੀਗੜ੍ਹ ਯੂਨੀਵਰਸਿਟੀ। ਪਹਿਲਾਂ ਉਸ ਸ਼ਹਿਰ ਦਾ ਨਾਮ ਸੀ ਕੋਇਲ, ਅਲੀਗੜ੍ਹ ਬਾਅਦ ਵਿੱਚ ਮੁਸਲਮਾਨਾਂ ਨੇ ਨਾਮ ਰੱਖਿਆ, ਕਈ ਸ਼ਹਿਰਾਂ ਦੇ ਨਾਮ ਮੁਸਲਮਾਨਾਂ ਨੇ ਬਦਲ ਦਿੱਤੇ, ਜਿਵੇਂ ਪ੍ਰਯਾਗ ਦਾ ਨਾਮ ਇਲਾਹਾਬਾਦ ਕਰ ਦਿੱਤਾ, ਹੋਰ ਕਈ ਸ਼ਹਿਰਾਂ ਦੇ ਨਾਮ ਬਦਲੇ। ਕੋਇਲ ਦਾ ਨਾਮ ਉਹਨਾਂ ਨੇ ਅਲੀਗੜ੍ਹ ਰੱਖਿਆ, ਪਰ ਪਹਿਲਾ ਨਾਮ ਕੋਇਲ ਸੀਗਾ। ਕੋਇਲ ਯਾਨੀ ਅਲੀਗੜ੍ਹ ਸ਼ਹਿਰ ਵੀ ਮਰਾਠਿਆਂ ਕੋਲ ਸੀਗਾ, ਉਹ ਵੀ ਅਬਦਾਲੀ ਨੇ ਮਰਾਠਿਆਂ ਤੋਂ ਛੁਡਾ ਲਿਆ।
ਮਰਹਟਨ ਕੀ ਦਈਪਤ ਗਵਾਏ,
ਜਿਹੜੀ ਮਰਾਠਿਆਂ ਦੀ ਚੜ ਵਗੀ ਸੀ ਹਿੰਦੁਸਤਾਨ ਉੱਤਰੀ ਭਾਰਤ ਵਿੱਚ, ਉਹ ਖਤਮ ਕਰ ਦਿੱਤੀ ਤੇ ਮਰਾਠੇ ਵਾਪਸ ਮਹਾਰਾਸ਼ਟਰ ਨੂੰ ਭੱਜਣ ਲਈ ਮਜਬੂਰ ਹੋ ਗਏ।
ਤਬ ਵੈ ਆਏ ਲਾਹੌਰੋਂ ਰਹਿਓ,
ਤਾਂ ਅਹਿਮਦ ਸ਼ਾਹ ਅਬਦਾਲੀ ਲਾਹੌਰ ਆ ਕੇ ਬਹਿ ਗਿਆ। ਉਹਨੇ ਲਾਹੌਰ ਤੇ ਪੂਰਾ ਕਬਜ਼ਾ, ਕਿਉਂਕਿ ਲਾਹੌਰ ਵੱਡਾ ਸੂਬਾ ਸੀ ਪੰਜਾਬ ਦਾ, ਇੱਥੇ ਉਹਨੂੰ ਸਾਰੇ ਪਾਸੇ ਸੌਖ ਰਹਿੰਦੀ ਸੀ। ਲਾਹੌਰ ਬੈਠਾ ਅਬਦਾਲੀ ਹਿੰਦੁਸਤਾਨ ਤੇ ਵੀ ਕੰਟਰੋਲ ਕਰ ਸਕਦਾ ਸੀ ਤੇ ਅਫਗਾਨਿਸਤਾਨ ਉੱਤੇ ਵੀ। ਹਾਂਜੀ,
ਪੰਜ ਸੂਬਿਆਂ ਦਾ ਸਿਰਤੰਤ ਹੈ ਲਿਓ,
ਪੰਜ ਸੂਬਿਆਂ ਦੀ ਇੱਥੋਂ ਨੇ ਅਗਵਾਈ ਕੀਤੀ, ਪੰਜ ਸੂਬਿਆਂ ਦਾ ਰਾਜ ਲਾਹੌਰ ਬਹਿ ਕੇ ਕੀਤਾ।
ਕਸ਼ਮੀਰ ਮੁਲਤਾਨ ਪਖਰ ਅਟਕ।
ਇੱਕ ਤਾਂ ਸੂਬਾ ਕਸ਼ਮੀਰ, ਇੱਕ ਸੂਬਾ ਮੁਲਤਾਨ, ਇੱਕ ਸੂਬਾ ਪੱਖਰ ਤੇ ਸੂਬਾ ਅਟਕ।
ਲਾਹੌਰ ਰਹਿਣ ਕਰ ਲੈ ਲੈ ਸਟਕ।
ਲਾਹੌਰ ਰਹਿਣ ਦੇ ਨਾਲ ਇਹਨਾਂ ਪੰਜਾਂ ਸੂਬਿਆਂ ਤੋਂ ਉਹ ਮਾਮਲਾ ਉਗਰਾ ਰਿਹਾ ਸੀ। ਪੰਜਾਂ ਸੂਬਿਆਂ ਦੇ ਵਿੱਚ ਅੱਧੇ ਹਿੰਦੁਸਤਾਨ ਦਾ ਸਮਝੋ ਭਾਰਤੀ ਉੱਤਰੀ ਭਾਰਤ ਦਾ ਹਿੱਸਾ ਸਾਰਾ ਉਹਦੇ ਕਬਜ਼ੇ ਚ ਆ ਗਿਆ ਸੀ।
ਸਭ ਵੈ ਸਿੰਘਨ ਮਾਰਿਓ ਚਹਿ।
ਮਰਾਠਿਆਂ ਵੱਲੋਂ ਅਬਦਾਲੀ ਬੇਫਿਕਰ ਹੋ ਕੇ ਹੁਣ ਸਿੱਖਾਂ ਨੂੰ ਮਾਰਨ ਤੇ ਤਿਆਰ ਹੋਇਆ। 1758 ਵਿਚ ਪਹਿਲਾਂ ਉਹਨੇ ਮਰਾਠੇ ਕੱਢੇ ਪੰਜਾਬ ਉੱਤਰੀ ਭਾਰਤ ਵਿਚੋਂ। ਜਦੋਂ ਮਰਾਠੇ ਚਲੇ ਗਏ ਤਾਂ ਅਬਦਾਲੀ ਨੇ ਸੋਚਿਆ ਹੁਣ ਸਿੱਖਾਂ ਦਾ ਵੀ ਮੈਂ ਕੰਮ ਖਤਮ ਕਰਦੇ ਹਾਂ, ਕਿਉਂਕਿ ਸਿੱਖ ਜਿਹੜੇ ਹਨ ਉਹ ਪੰਜਾਬ ਵਿਚ ਮੇਰੇ ਪੈਰ ਲੱਗਣ ਨਹੀਂ ਦਿੰਦੇ। ਸਿੱਖਾਂ ਦਾ, ਮੁਗਲਾਂ ਦਾ ਤੇ ਪਠਾਣਾ ਦਾ ਇਹ ਸਾਧ ਸੰਗਤ ਜੀ ਤਿਕੋਣਾ ਟਾਕਰਾ ਸੀਗਾ, ਇਹ ਤਿੱਕੜੀ ਸੀਗੀ। ਪੰਜਾਬ ਦੇ ਉੱਤੇ ਕਬਜ਼ਾ ਪਹਿਲਾਂ ਮੁਗਲਾਂ ਦਾ ਸੀ। ਮੁਗਲ ਕਹਿੰਦੇ ਸੀ ਸਾਡਾ ਹੀ ਕਬਜ਼ਾ ਰਹੇ। ਜ਼ਕਰੀਆ ਖਾਂ ਮੁਗਲ ਸੀ, ਉਹਦਾ ਪੁੱਤਰ ਜ਼ਕਰੀਆ ਖਾਂ ਸ਼ਾਹ ਨਵਾਜ਼ ਮੁਗਲ ਸੀ, ਮੀਰ ਮੰਨੂ ਮੁਗਲ ਸੀ, ਤੇ ਇਹ ਜਿਹੜੇ ਬਾਦ ਸੂਬੇਦਾਰ ਹੋਏ ਇਹਨਾਂ ਨੇ ਕੋਸ਼ਿਸ਼ ਇਹ ਰੱਖੀ ਕਿ ਸਾਡਾ ਮੁਗਲਾਂ ਦਾ ਰਾਜ ਰਹੇ। ਪਰ ਦਿੱਲੀ 'ਚ ਮੁਗਲ ਢਿੱਲੇ ਪੈਣ ਕਰਕੇ ਦਿੱਲੀ ਤੋਂ ਮਦਦ ਨਹੀਂ ਸੀ ਆਉਂਦੀ, ਇਸ ਕਰਕੇ ਮੀਰ ਮੰਨੂ ਨੇ ਅਬਦਾਲੀ ਨਾਲ ਸੁਲਾਹ ਕੀਤੀ, ਆਪਣੀ ਜਾਨ ਬਚਾਈ। ਉਸ ਤੋਂ ਬਾਅਦ ਅਬਦਾਲੀ ਦੇ ਪੈਰ ਲੱਗਣੇ ਸ਼ੁਰੂ ਹੋ ਗਏ ਪੰਜਾਬ ਵਿੱਚ। ਹੁਣ ਪਠਾਣਾ ਨੂੰ ਹੋ ਗਿਆ ਵੀ ਅਸੀਂ ਘੱਟੋ ਘੱਟ ਪੰਜਾਬ ਨੂੰ ਤਾਂ ਅਫਗਾਨਿਸਤਾਨ ਦਾ ਹਿੱਸਾ ਬਣਾਉਣਾ। ਜੇ ਪੰਜਾਬ ਅਫਗਾਨਿਸਤਾਨ ਦਾ ਹਿੱਸਾ ਬਣ ਗਿਆ ਫਿਰ ਦਿੱਲੀ ਜਿਹੜੀ ਹੈ ਉਹ ਵੀ ਸਾਡੇ ਤੋਂ ਦੂਰ ਨਹੀਂ, ਅਸੀਂ ਦਿੱਲੀ 'ਤੇ ਵੀ ਕਬਜ਼ਾ ਕਰ ਲਵਾਂਗੇ। ਪਰ ਤੀਸਰੀ ਤਾਕਤ ਸੀ ਗੁਰੂ ਕਲਗੀਧਰ ਪਾਤਸ਼ਾਹ ਦਾ ਸਾਜਿਆ ਖਾਲਸਾ ਪੰਥ, ਜਿਹੜੇ ਕਹਿੰਦੇ ਸਨ ਵੀ ਨਾ ਪਠਾਣਾ ਨੂੰ ਰਹਿਣ ਦੇਣਾ ਇੱਥੇ ਅਤੇ ਨਾ ਮੁਗਲਾਂ ਨੂੰ, ਪੰਜਾਬ ਦੇ ਉੱਤੇ ਸਿੰਘਾਂ ਦਾ ਹੱਕ ਹੈ, ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਇੱਥੇ ਰਾਜ ਕਰਨਗੇ। ਇਹ ਤਿੰਨੇ ਤਾਕਤਾਂ ਆਪਸ 'ਚ ਲੜਦੀਆਂ। ਤੋ ਮੁਗਲਾਂ ਨੇ ਜ਼ੋਰ ਲਾਇਆ ਸਿੱਖਾਂ ਨੂੰ ਖਤਮ ਕਰਨ ਲਈ। ਬਾਅਦ ਵਿੱਚ ਮੁਗਲ ਤਾਂ ਸਿੱਖਾਂ ਵੱਲੋਂ ਕੰਨ ਵਲੇਟ ਕੇ ਬਹਿ ਗਏ। ਹੁਣ ਪਠਾਣਾ ਦੀ ਤਾਕਤ ਹੈ ਤੇ ਪਠਾਣ ਕਹਿੰਦੇ ਆ ਵੀ ਆਪਾਂ ਸਿੱਖਾਂ ਨੂੰ ਖਤਮ ਕਰੀਏ, ਨਹੀਂ ਤਾਂ ਇਹ ਸਾਨੂੰ ਪੰਜਾਬ 'ਚ ਰਹਿਣ ਨਹੀਂ ਦੇਣਗੇ।
ਜਹਾਨ ਖਾਨ ਸੋ ਗੱਲ ਰਹਿ।
ਸੂਬਾ ਜਹਾਨ ਖਾਨ ਜਿਹਦੇ ਨਾਲ ਬਾਬਾ ਦੀਪ ਸਿੰਘ ਜੀ ਦੀ ਵੀ ਜੰਗ ਹੋਈ ਹੈ, ਬਾਬਾ ਮਿਤ ਸਿੰਘ ਜੀ ਦੀ ਵੀ ਜੰਗ ਹੋਈ ਹੈ, ਜਹਾਨ ਖਾਂ ਬਹੁਤਾ ਚਿਰ ਪੰਜਾਬ 'ਤੇ ਰਿਹਾ। ਜਹਾਨ ਖਾਂ ਨਾਲ ਰਹਿੰਦਾ ਸੀ ਅਬਦਾਲੀ ਦੇ। ਜਦੋਂ ਅਬਦਾਲੀ ਕਾਬਲ ਜਾਂਦਾ ਸੀ ਤੇ ਜਹਾਨ ਖਾਂ ਨੂੰ ਸੂਬੇਦਾਰੀ ਦੇ ਕੇ ਪੰਜਾਬ ਦਾ ਪ੍ਰਬੰਧ ਦੇ ਕੇ ਜਾਂਦਾ ਸੀ। ਹਾਂਜੀ,
ਸੋ ਮਾਰੋ ਜੋਈ ਹੱਥ ਆਵੇ।
ਜਹਾਨ ਖਾਂ ਨੂੰ ਸੂਬੇ ਨੂੰ ਅਬਦਾਲੀ ਨੇ ਹੁਕਮ ਦੇ ਦਿੱਤਾ ਵੀ ਖੁੱਲ ਕੇ ਸਿੱਖਾਂ ਦਾ ਕਤਲੇਆਮ ਕਰ, ਜਿੱਥੇ ਕੋਈ ਸਿੱਖ ਮਿਲਦਾ ਹੈ ਕੱਲਾ ਦੁਕੱਲਾ ਛੱਡਣਾ ਨਹੀਂ, ਮਾਰ ਦੇਣੇ ਸਿੱਖ।
ਵੈਭੋ ਸਿੰਘਾਂ ਨਾਲ ਹੱਥ ਨਾ ਲਗਾਵੇ।
ਬਹੁਤੇ ਸਿੰਘਾਂ ਨੂੰ ਜਹਾਨ ਖਾਂ ਹੱਥ ਨਹੀਂ ਸੀ ਪਾਉਂਦਾ, ਪਰ ਕੱਲੇ ਦੁਕੱਲੇ ਦੋ ਚਾਰ ਦਸ ਵੀਹ ਸਿੱਖ ਜਿੱਥੇ ਮਿਲਦੇ ਸਨ, ਨਿੱਕੇ ਜਥੇ ਸਿੱਖਾਂ ਦੇ ਮਿਲਦੇ ਸਨ, ਉੱਥੇ ਫੌਜ ਭੇਜ ਕੇ ਉਹਨਾਂ ਨੂੰ ਮਰਵਾ ਦਿੰਦਾ ਸੀ।
ਦੋਹਰਾ ਸਿੰਘ ਵੀ ਜਿਸ ਕੋ ਬੋ ਲੁੱਟੈ ਅੱਗੇ ਪਾਛੇ ਦੌੜ।
ਸਿੰਘ ਵੀ ਉਹਨੂੰ ਚੰਗੀ ਤਰ੍ਹਾਂ ਪੈਂਦੇ ਸਨ, ਅੱਗੇ ਪਿੱਛੇ ਦੌੜ ਕੇ ਜੰਗਲਾਂ ਚੋਂ ਸਿੰਘ ਆਉਂਦੇ ਸਨ, ਜਹਾਨ ਖਾਂ ਦੀਆਂ ਅਬਦਾਲੀ ਦੀਆਂ ਫੌਜਾਂ ਦੇ ਘੋੜੇ ਖੋਹ ਕੇ ਲੈ ਜਾਂਦੇ ਸਨ, ਕਦੀ ਉਹਨਾਂ ਦਾ ਰਾਸ਼ਨ ਪਾਣੀ ਚੁੱਕ ਕੇ ਲੈ ਜਾਂਦੇ ਸਨ, ਕਦੀ ਸਰਕਾਰ ਦਾ ਮਾਮਲਾ ਜਾਂਦਾ ਹੋਵੇ ਜੀਟੀ ਰੋਡ ਤੋਂ ਸਿੰਘ ਨਾਕਾ ਲਾ ਕੇ ਲੁੱਟ ਲਿਆ ਕਰਦੇ ਸਨ। ਸਿੰਘ ਵੀ ਕਦੀ ਕਿਤੇ ਕਦੀ ਕਿਤੇ ਰਾਤ ਬਰਾਤੇ ਛਾਪੇ ਮਾਰ ਕੇ ਅਬਦਾਲੀ ਨੂੰ ਲੁੱਟਿਆ ਕਰਦੇ ਸਨ। ਜਦੋਂ ਅਬਦਾਲੀ ਲੜਕੀਆਂ ਬੰਨ ਕੇ ਲੈ ਜਾਂਦਾ ਸੀਗਾ ਕਾਬਲ ਵੱਲ, ਤਾਂ ਸਿੰਘ ਹੱਲਾ ਕਰਕੇ ਛੁਡਾਇਆ ਕਰਦੇ ਸਨ। ਹਾਂਜੀ,
ਕੋਈ ਮਾਰੇ ਬਹੁਤ ਤੁਮਨ ਕਰ।
ਅਬਦਾਲੀ ਜਿਹੜਾ ਸੀ ਉਹ ਵੱਡੀਆਂ ਫੌਜਾਂ ਲੈ ਕੇ ਸਿੱਖਾਂ ਨੂੰ ਛੋਟੇ ਛੋਟੇ ਜਥਿਆਂ 'ਚ ਘੇਰ ਕੇ ਮਾਰਦਾ ਸੀ।
ਸਿੰਘ ਮਾਰੇ ਬਿੱਦ ਸਿਓ ਥੋੜ।
ਸਿੰਘ ਤਰੀਕੇ ਨਾਲ ਮਾਰਦੇ ਸਨ, ਸਿੰਘ ਵਿਧੀ ਨਾਲ ਥੋੜੇ ਸਨ ਸਿੰਘ, ਇਸ ਕਰਕੇ ਉਹ ਰਾਤ ਬਰਾਤੇ ਜਿੱਥੇ ਹੰਦਾ ਲੱਗਦਾ ਸੀ ਉੱਥੇ ਤੁਰਕਾਂ ਨੂੰ ਮਾਰਦੇ ਸਨ, ਤੇ ਅਬਦਾਲੀ ਸਿੱਖਾਂ ਦੇ ਜਥਿਆਂ ਦੇ ਜਥੇ ਖਤਮ ਕਰ ਦਿੰਦਾ ਸੀ। ਯਾਨੀ ਕਿ ਉਹ ਜੇ 500,000 ਸਿੱਖ ਹੋਵੇ ਤਾਂ ਅਬਦਾਲੀ ਲਈ ਮਾਰਨਾ ਕੋਈ ਔਖਾ ਨਹੀਂ ਸੀ, ਕਿਉਂਕਿ ਉਹਦੇ ਕੋਲ ਫੌਜ ਹੀ ਬੜੀ ਜ਼ਿਆਦਾ ਸੀਗੀ, ਤੇ 300,000 ਫੌਜ ਉਹ ਕਾਬਲ ਤੋਂ ਲੈ ਕੇ ਆਇਆ, ਪੰਜਾਬ 'ਚੋਂ ਵੀ ਉਹਨੇ ਭਰਤੀ ਕਰ ਲਈ ਫੌਜ, ਤੇ ਪੰਜਾਬ ਦੇ ਆਮ ਲੋਕ ਵੀ ਉਦੋਂ ਪੈਸੇ ਦੇ ਲਾਲਚ ਵਿੱਚ ਆ ਕੇ ਸਿੱਖਾਂ ਨੂੰ ਗ੍ਰਿਫਤਾਰ ਕਰਾ ਦਿਆ ਕਰਦੇ ਸਨ, ਸਿੱਖਾਂ ਨੂੰ ਮਰਵਾ ਦਿਆ ਕਰਦੇ ਸਨ। ਇਸ ਤਰ੍ਹਾਂ ਸਿੱਖਾਂ ਦੀ ਜਾਨ ਦੇ ਉੱਤੇ ਮੁਸੀਬਤ ਬਣੀ ਹੋਈ ਸੀ।
ਚੌਪਈ ਕਛੂ ਸਿੰਘ ਲੋਕ ਦੇਸੈ ਰਹਿ।
ਕੁਝ ਸਿੰਘ ਪੰਜਾਬ ਦੇ ਵਿਚ ਜੰਗਲਾਂ ਵਿਚ ਬੇਲਿਆਂ ਚ ਲੁਕ ਕੇ ਟੈਮ ਕੱਟਦੇ ਸਨ।
ਕਛੂ ਸਿੰਘ ਚੱਲ ਮਦ ਲੁਕ ਰਹਿ।
ਕੁਝ ਸਿੰਘ ਝੱਲਾਂ ਵਿਚ ਬੇਲਿਆਂ ਵਿਚ ਜਿਵੇਂ ਕਾਨੂੰ ਆਣ ਦੇ ਛੰਭਾਂ ਵਿਚ ਜਿੱਥੇ ਕੋਈ ਨਾ ਦੇਖੇ ਉੱਥੇ ਲੁਕ ਕੇ ਟੈਮ ਕੱਟਦੇ ਸਨ।
ਹੋਰ ਸਿੰਘ ਜਾ ਮਾਲਵੇ ਵੜੇ।
ਕਈ ਸਿੰਘਾਂ ਦੇ ਜਥੇ ਮਾਲਵੇ ਨੂੰ ਚਲੇ ਗਏ, ਠੀਕਰੀਵਾਲ, ਬਰਨਾਲਾ, ਤਪਾ, ਇਸੇ ਤਰ੍ਹਾਂ ਜੈਤੋ ਤੇ ਬਠਿੰਡਾ, ਭਗਤਾ ਭਾਈ ਕਾ, ਇਹਨਾਂ ਸਾਰਿਆਂ ਇਲਾਕਿਆਂ ਚ ਸਿੰਘਾਂ ਦੇ ਦਲਾਂ ਦੇ ਦਲ ਰਹਿੰਦੇ ਸਨ।
ਇਕੱਠੇ ਦਲ ਹੋਏ ਰਹਿ ਸੋ ਖੜੇ।
ਮਾਲਵੇ ਵਿਚ ਬੁੱਢਾ ਦਲ ਦਾ ਬਹੁਤ ਜ਼ਿਆਦਾ ਆਵਾਜਾਈ ਸੀਗੀ। ਉਹ ਸਿੰਘ ਜ਼ਿਆਦਾ ਮਾਲਵੇ ਚ ਰਹਿੰਦੇ ਸਨ ਤੇ ਨਵਾਬ ਕਪੂਰ ਸਿੰਘ ਜੀ, ਬਾਬਾ ਜੱਸਾ ਸਿੰਘ ਜੀ ਆਲੂਵਾਲੀਆ, ਉਹ ਮਾਲਵੇ ਚ ਸਮਾਂ ਕੱਟਿਆ ਕਰਦੇ ਸਨ ਜਾ ਕੇ।
ਦੋਹਰਾ ਮਾਝੇ ਮੈਥੋਂ ਸਿੰਘ ਰਹੋ ਹਾਟੂ ਸਿੰਘ ਕਿਸ ਨਾਮ।
ਉਸ ਵੇਲੇ ਇੱਕ ਬਹਾਦਰ ਸਿੰਘ ਦੀ ਇਕੱਲੇ ਦੀ ਦਾਸਤਾਨ ਪੰਥ ਪ੍ਰਕਾਸ਼ ਆਈ ਹੈ। ਮਾਝੇ ਦਾ ਇੱਕ ਸਿੰਘ ਸੀਗਾ, ਉਹਦਾ ਨਾਮ ਸੀ ਹਾਟੂ ਸਿੰਘ। ਬਹੁਤ ਘੱਟ ਲੋਕਾਂ ਨੇ ਇਹਦਾ ਨਾਮ ਸੁਣਿਆ, ਪਰ ਇਹ ਬੜਾ ਇੱਕ ਚੋਣਵਾਂ ਯੋਧਾ ਹੋਇਆ। ਹਾਟੂ ਸਿੰਘ ਇਹਦਾ ਨਾਮ ਸੀਗਾ।
ਸੂਰਾ ਪੂਰਾ ਹੱਟੀ ਤਪੀ ਕਾਨਾ ਕਾਛਾ ਗ੍ਰਾਮ।
ਇਹਦਾ ਪਿੰਡ ਕਾਨਾ ਕਾਛਾ ਲਾਹੌਰ ਦੇ ਲਾਗੇ, ਜੋ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਦਾ ਪਰਿਵਾਰ, ਸ਼ਹੀਦ ਭਾਈ ਬਚਿੱਤਰ ਸਿੰਘ ਜਿਨ੍ਹਾਂ ਨੇ ਹਾਥੀ ਦਾ ਮੁਕਾਬਲਾ ਕੀਤਾ, ਉਹਨਾਂ ਦਾ ਪਰਿਵਾਰ ਕਾਨੇ ਕਾਛੇ ਰਹਿੰਦਾ ਸੀ। ਵੈਸੇ ਤਾਂ ਉਹ ਭਾਈ ਮਨੀ ਸਿੰਘ ਦੇ ਪੁੱਤਰ ਸਨ, ਅਲੀਗੜ੍ਹ ਜ਼ਿਲ੍ਹਾ ਮੁਲਤਾਨ ਦੇ, ਪਰ ਜਦੋਂ ਦਸਵੇਂ ਪਾਤਸ਼ਾਹ ਦੇ ਸਮੇਂ ਭਾਈ ਬਚਿੱਤਰ ਸਿੰਘ ਜੀ ਅਨੰਦਪੁਰ ਸਾਹਿਬ ਰਹਿੰਦੇ ਸਨ, ਉਹਨਾਂ ਦੇ ਪੁੱਤਰ ਪੋਤਰੇ ਜਿਹੜੇ ਪਰਿਵਾਰ ਅੱਗੋਂ ਹੋਇਆ, ਉਹ ਕਾਨੇ ਕਾਛੇ ਪਿੰਡ ਰਹਿੰਦੇ, ਹੁਣ ਉਹ ਰਾਜਪੁਰੇ ਦੇ ਲਾਗੇ ਰਹਿੰਦੇ ਹਨ। ਸੋ ਸਾਧ ਸੰਗਤ ਜੀ, ਉੱਥੇ ਦਾ ਇੱਕ ਸਿੰਘ ਹੋਇਆ, ਉਹਦਾ ਨਾਮ ਸੀ ਹਾਟੂ ਸਿੰਘ। ਉਹ ਕਾਨੇ ਕਾਛੇ ਪਿੰਡ ਦਾ, ਲਾਹੌਰ ਦੇ ਲਾਗੇ ਦਾ ਰਹਿਣ ਵਾਲਾ, ਹੱਠੀ ਤਪੀ ਜਤੀ ਸਤੀ ਪੂਰਾ ਜਪੀ ਤਪੀ ਬਾਣੀ ਦਾ ਰਸੀਆ ਸੂਰਬੀਰ ਯੋਧਾ ਸਿੰਘ ਸੀਗਾ।
ਚੌਪਈ ਗਿਰਜਨ ਟਿੰਗ ਨਿਸ ਲਾਗਿਓ ਆਏ।
ਇੱਕ ਦਿਨ ਘੋੜੇ ਤੇ ਸਵਾਰ ਹੋ ਕੇ ਹਾਟੂ ਸਿੰਘ ਨੇ ਇਰਾਦਾ ਕੀਤਾ ਕਿ ਮੈਂ ਅਹਿਮਦ ਸ਼ਾਹ ਅਬਦਾਲੀ ਨੂੰ ਮਾਰ ਦਿਆਂ। ਇਕੱਲੇ ਸਿੰਘ ਨੇ ਅਬਦਾਲੀ ਨੂੰ ਮਾਰਨ ਦਾ ਗੁਰਮਤਾ ਮਨ ਵਿਚ ਸੋਧ ਲਿਆ ਤੇ ਅਹਿਮਦ ਸ਼ਾਹ ਅਬਦਾਲੀ ਦੇ ਤੰਬੂ ਦੇ ਲਾਗੇ, ਯਾਨੀ ਕਿ ਜਿੱਥੇ ਉਹ ਅਬਦਾਲੀ ਦਾ ਕੈਂਪ ਲੱਗਾ ਸੀ, ਗਿਰਜਿਆਂ ਦੀ ਫੌਜ ਸੀ, ਉਹ ਘੋੜਾ ਦੌੜਾ ਕੇ ਆਇਆ।
ਸੋ ਫਿਰ ਗਏ ਉਹਨਾਂ ਲਾਗਿਓ ਦਾਏ।
ਪਰ ਇਧਰ ਉਧਰ ਉਹਨੇ ਦੇਖਿਆ, ਅਬਦਾਲੀ ਦਾ ਪਤਾ ਨਾ ਲੱਗਿਆ, ਦਾ ਨਹੀਂ ਲੱਗਿਆ ਸਿੰਘ ਦਾ, ਭੇਸ ਬਦਲ ਕੇ ਆਇਆ ਤਾਂ ਸੀ ਪਰ ਅਬਦਾਲੀ ਦਾ ਉਹਨਾਂ ਉਹ ਹਾਟੂ ਸਿੰਘ ਨੂੰ ਪੱਕਾ ਟਿਕਾਣਾ ਜਾਂ ਮੌਕਾ ਨਹੀਂ ਬਣਿਆ ਮਾਰਨ ਦਾ। ਹਾਂਜੀ,
ਫਿਰ ਕੇ ਜਾਤ ਗਿਲਜਨ ਲੱਖ ਲਿਓ।
ਪਰ ਜਦੋਂ ਅਬਦਾਲੀ ਨਾ ਲੱਭਾ ਤੇ ਹਾਟੂ ਸਿੰਘ ਜਾਣ ਲੱਗਾ ਵਾਪਸ, ਪਠਾਣਾ ਨੂੰ ਸ਼ੱਕ ਹੋ ਗਿਆ ਵੀ ਬੰਦਾ ਓਪਰਾ ਹੈ, ਇਹ ਕਿਹੜੇ ਕੋਈ ਸਾਡਾ ਬੰਦਾ ਨਹੀਂ, ਸਾਡੀ ਫੌਜ ਦਾ ਬੰਦਾ ਨਹੀਂ ਹੈ। ਪਠਾਣਾ ਦੀ ਸ਼ਕਲਾਂ ਸੂਰਤਾਂ ਹੋਰ ਹੁੰਦੀਆਂ, ਪੰਜਾਬੀਆਂ ਦੀਆਂ ਹੋਰ ਹੁੰਦੀਆਂ, ਇਸ ਕਰਕੇ ਵੀ ਸਿੰਘ ਦਾ ਰੂਪ ਰੰਗ ਵੱਖਰਾ ਹੀ ਪਛਾਣਿਆ ਗਿਆ।
ਘੋੜੋ ਜਾਤ ਤਿਲਕ ਤੈ ਪਰਿਓ।
ਜਦੋਂ ਉਹ ਦੌੜਨ ਲੱਗਾ, ਉਹਦਾ ਘੋੜਾ ਤਿਲਕ ਗਿਆ, ਘੋੜਾ ਤਿਲਕ ਕੇ ਡਿੱਗ ਪਿਆ, ਹਾਟੂ ਸਿੰਘ ਘੋੜੇ ਥੱਲੇ ਆ ਗਿਆ।
ਉੱਠਣ ਨਾ ਦਇਓ ਘੋੜੇ ਤਲੇ ਆਇਓ।
ਘੋੜੇ ਦੇ ਥੱਲੇ ਆ ਗਿਆ, ਉੱਠਣ ਦੀ ਕੋਸ਼ਿਸ਼ ਕੀਤੀ ਪਰ ਅਬਦਾਲੀਆਂ ਦੀ ਫੌਜ ਨੇ ਘੇਰਾ ਪਾ ਲਿਆ।
ਉੱਠਣ ਨਾ ਪਇਓ ਗਿਰਜਨ ਫੜ ਲਇਓ।
ਉੱਠਣਾ ਪਾਇਆ ਹੀ ਨਹੀਂ, ਅਬਦਾਲੀ ਦੇ ਸਿਪਾਹੀਆਂ ਨੇ, ਪਠਾਣਾ ਨੇ ਜਵਾਨ ਨੂੰ ਹਾਟੂ ਸਿੰਘ ਨੂੰ ਫੜ ਲਿਆ।
ਅਹਿਮਦ ਸ਼ਾਹ ਪੈ ਸੋ ਪਹੁੰਚਾਇਓ।
ਉਹਨੂੰ ਬੰਨ ਕੇ ਹੱਥ ਕੜੀਆਂ ਲਾ ਕੇ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਪੇਸ਼ ਕਰ ਦਿੱਤਾ।
ਹੁਣੀ ਗੱਜ ਕੇ ਆਗੇ ਪਾਇਓ।
ਤੇ ਉਹਨੇ ਕਹਿੰਦੇ ਅਬਦਾਲੀ ਨੂੰ ਜਦੋਂ ਅਬਦਾਲੀ ਦੇ ਪੇਸ਼ ਕੀਤਾ, ਅਬਦਾਲੀ ਨੇ ਆਖਿਆ ਤੂੰ ਕੌਣ ਹੈ? ਉਹਨੇ ਆਖਿਆ ਮੈਂ ਸਿੰਘ ਹਾਂ। ਅਬਦਾਲੀ ਕਹਿੰਦਾ ਸਿੰਘ ਤਾਂ ਸ਼ੇਰ ਹੁੰਦਾ। ਉਹ ਕਹਿੰਦਾ ਮੈਂ ਸ਼ੇਰ ਹਾਂ। ਕਹਿੰਦੇ ਫਿਰ ਤੂੰ ਹਾਥੀ ਦਾ ਮੁਕਾਬਲਾ ਕਰੇਗਾ? ਉਹਨੇ ਆਖਿਆ ਹਾਂ ਮੈਂ ਕਰਾਂਗਾ। ਕਹਿੰਦੇ ਅਬਦਾਲੀ ਬੜਾ ਹੈਰਾਨ ਹੋਇਆ ਉਹਦਾ ਨਿਸ਼ਚਾ ਵੇਖ ਕੇ ਵੀ ਇਹ ਇਕੱਲਾ। ਉਹਨੇ ਪੁੱਛਿਆ ਤੂੰ ਕਿਉਂ ਆਇਆ ਸੀ? ਉਹਨੇ ਆਖਿਆ ਮੈਂ ਤੈਨੂੰ ਮਾਰਨ ਆਇਆ ਸੀ, ਮੈਂ ਤੈਨੂੰ ਮਾਰ ਕੇ ਤੇਰਾ ਸਿਰ ਵੱਢ ਕੇ ਲਿਜਾਣਾ ਸੀਗਾ। ਜਦੋਂ ਅਬਦਾਲੀ ਨੇ ਇਹ ਸੁਣਿਆ, ਉਹਨੇ ਆਖਿਆ ਇਹਨੂੰ ਤੇ ਮਾਰ ਦੇਣਾ ਚਾਹੀਦਾ। ਉਹਨੇ ਖੂਨੀ ਹਾਥੀ ਦੇ ਅੱਗੇ ਭਾਈ ਹਾਟੂ ਸਿੰਘ ਜੀ ਨੂੰ ਪਾ ਦਿੱਤਾ ਵੀ ਖੂਨੀ ਹਾਥੀ ਪੈਰ ਦੇ ਥੱਲੇ ਦੱਬ ਕੇ ਮਾਰ ਦੇਵੇ।
ਸੋ ਗਜ ਖੂਨੀ ਤਿਸੈ ਨਾ ਮਾਰੈ।
ਪਰ ਪਰਮੇਸ਼ਰ ਦੀ ਖੇਡ ਹੈ, ਉਹਦਾ ਸ਼ੇਰ ਵਰਗਾ ਰੋਹਬ ਨਜ਼ਰ ਆਵੇ ਤੇ ਹਾਥੀ ਉਹਦੇ ਨੇੜੇ ਨਾ ਜਾਵੇ, ਉਹਨੂੰ ਹਾਥੀ ਨੂੰ ਅੱਗੇ ਕਰਨ ਵੀ ਤੂੰ ਚਾੜੇ ਦੇ ਉੱਤੇ। ਤੇ ਗੁਰੂ ਸਾਹਿਬ ਜੀ ਜਿਵੇਂ ਬਾਣੀ ਚ ਭਗਤ ਕਬੀਰ ਜੀ ਦੀ ਬਾਣੀ ਚ ਆਉਂਦਾ ਨਾ, ਕੁੰਚਰ ਪੋਟ ਲੈ ਲੈ ਨਮਸਕਾਰ ਹੈ, ਬੂਝੀ ਨਹੀਂ ਕਾਜੀ ਅੰਧਿਆਰ ਹੈ, ਤੀਨ ਵਾਰ ਪਤੀਆ ਭਰ ਲੀਨਾ, ਮਨ ਕਠੋਰ ਅਜਹੂ ਨਾ ਪਤੀਨਾ। ਤਿੰਨ ਵਾਰੀ ਕਬੀਰ ਜੀ ਦੇ ਉੱਤੇ ਹਾਥੀ ਚਾੜਨ ਦੀ ਕੋਸ਼ਿਸ਼ ਕੀਤੀ ਸੀ ਬਾਦਸ਼ਾਹ ਸਿਕੰਦਰ ਲੋਧੀ ਨੇ, ਪਰ ਹਾਥੀ ਡਰਦਾ ਮਾਰਾ ਦੂਰੋਂ ਹੀ ਚੀਕਾਂ ਮਾਰਦਾ, ਸਸਤ ਭਾਗ ਕਹਿ ਚੀਸਾ ਮਾਰਾ, ਉਹ ਪਿਛਾ ਨੂੰ ਭੱਜਦਾ ਤੇ ਚੀਕਾਂ ਮਾਰਦਾ। ਤੇ ਕਾਜੀ ਨੂੰ ਸਮਝ ਨਹੀਂ ਆ ਰਹੀ ਵੀ ਇਹ ਤਾਂ ਉਹਦੇ ਹਾਥੀ ਨੂੰ ਉਹਦੇ ਚ ਪਰਮੇਸ਼ਰ ਦਿਸ ਰਿਹਾ ਹੈ, ਭੈ ਆ ਰਿਹਾ। ਅੱਜ ਬਾਬਾ ਹਾਠੂ ਸਿੰਘ ਜੀ ਪਏ ਨੇ ਬੰਨੇ ਹੋਏ ਹੱਥ ਕੜੀਆਂ ਲਾ ਕੇ, ਬੇੜੀਆਂ ਪਾ ਕੇ, ਹਾਥੀ ਲਿਆਂਦਾ ਹਾਠੂ ਸਿੰਘ ਦੇ ਚਾੜਨ ਵਾਸਤੇ, ਹਾਥੀ ਨੂੰ ਸ਼ੇਰ ਨਜ਼ਰ ਆਉਂਦਾ ਉਹਦੇ ਵਿੱਚੋਂ ਵੀ ਇਹ ਤਾਂ ਕੋਈ ਬੱਬਰ ਸ਼ੇਰ ਹੈ, ਤੇ ਉਹਦੇ ਨੇੜੇ ਨਹੀਂ ਜਾਂਦਾ ਡਰਦਾ ਮਾਰਾ।
ਹਾਂਜੀ, ਮੁਹਾਵਤ ਦੇ ਰਹੇ ਹੋ ਗਾਰਾਂ,
ਜਿਹੜਾ ਬਾਦਸ਼ਾਹ ਦੇ ਹਾਥੀ ਦਾ ਚਲਾਉਣ ਵਾਲਾ ਮੁਹਾਵਤ, ਉਸ ਹਾਥੀ ਦੇ ਉਹਨੂੰ ਗਾਲਾਂ ਕੱਢਦਾ ਵੀ ਅੱਗੇ ਚੜ੍ਹ, ਪਰ ਹਾਥੀ ਅੱਗੇ ਪੈਰ ਨਹੀਂ ਪੁੱਟਦਾ।
ਫਿਰ ਹਾਥੀ ਸੰਗ ਪੈਰ ਬੰਦਾਇਆ,
ਫਿਰ ਭਾਈ ਸਾਹਿਬ ਦੇ ਪੈਰ, ਭਾਈ ਸਾਹਿਬ ਨੂੰ ਹਾਥੀ ਦੇ ਪੈਰ ਨਾਲ ਬੰਨ ਦਿੱਤਾ।
ਤੂੰ ਵੀ ਹਾਥੀ ਨਾ ਮਰਾਇਆ,
ਹਾਥੀ ਦੇ ਪੈਰ ਨਾਲ ਬੰਨਿਆ, ਕਿੰਨਾ ਚਿਰ ਬੱਜਾ ਰਿਹਾ ਪਰ ਹਾਥੀ ਨੇ ਮਾਰਿਆ ਨਹੀਂ ਉਹਨੂੰ।
ਤਬੇ ਸਾਏ ਗਜ ਔਰ ਮੰਗਾਇਆ,
ਤਾਂ ਬਾਦਸ਼ਾਹ ਨੇ ਇੱਕ ਹੋਰ ਹਾਥੀ ਮੰਗਾਇਆ ਅਹਿਮਦ ਸ਼ਾਹ ਬਦਾਲੀ ਨੇ।
ਸੋਪੀ ਵਾਂਕੋ ਮਾਰਨ ਨਾ ਤਾਇਆ,
ਉਹ ਦੂਜੇ ਹਾਥੀ ਨੇ ਵੀ ਹਾਠੂ ਸਿੰਘ ਨੂੰ ਨਹੀਂ ਮਾਰਿਆ, ਪਹਿਲਾ ਹਾਥੀ ਤਾਂ ਖਲੋ ਗਿਆ ਤੇ ਦੂਜਾ ਵੀ ਖਲੋ ਗਿਆ। ਹਾਂਜੀ,
ਤਬੇ ਸਾਹਿਬ ਗੁੱਸਾ ਖਾਈ,
ਤਾਂ ਬਾਦਸ਼ਾਹ ਨੇ ਗੁੱਸਾ ਖਾ ਕੇ ਹਾਥੀਆਂ ਵਾਲਿਆਂ ਨੂੰ ਗਾਲਾਂ ਕੱਢੀਆਂ।
ਦੋਈ ਹਾਥੀ ਟੰਗ ਦੋਈ ਬੰਦਾਈ,
ਫਿਰ ਉਹਨਾਂ ਨੇ ਕੀ ਕੀਤਾ, ਭਾਈ ਹਾਠੂ ਸਿੰਘ ਦੀ ਇੱਕ ਲੱਤ ਇੱਕ ਹਾਥੀ ਦੇ ਪੈਰ ਨਾਲ ਬੰਨ ਦਿੱਤੀ ਤੇ ਦੂਜੀ ਦੂਜੇ ਹਾਥੀ ਦੇ ਪੈਰ ਨਾਲ ਬੰਨ ਦਿੱਤੀ।
ਦੋਹਰਾ ਦੋ ਵਾਰ ਦੋ ਗਜ ਲਗੇ ਸਿੰਘ ਮਦੇ ਦੀ ਉਹ ਬੰਦਾਏ।
ਸਾਧ ਸੰਗਤ ਜੀ, ਦੋ ਪਾਸੇ ਹਾਥੀ ਨੇ ਇੱਕ ਲੱਤ ਇਸ ਹਾਥੀ ਦੀ ਲੱਤ ਨਾਲ ਬੰਨੀ ਸਿੰਘ ਦੀ, ਦੂਜੀ ਲੱਤ ਇਸ ਹਾਥੀ ਨਾਲ, ਏਦਾਂ ਦੋਵੇਂ ਪਾਸੇ ਹਾਥੀਆਂ ਦੇ ਨਾਲ ਪੈਰ ਬੰਨ ਕੇ।
ਦਿਓ ਚਿਰਾਏ ਇਮ ਰੋਬਰੋ ਸਾਏ ਸੋ ਗੁੱਸਾ ਖਾਏ,
ਹਾਥੀਆਂ ਨੂੰ ਇੱਧਰ ਇੱਧਰ ਤੋਰ ਦਿੱਤਾ ਤੇ ਭਾਈ ਹਾਠੂ ਸਿੰਘ ਜੀ ਨੂੰ ਵਿੱਚੋਂ ਚੀਰ ਕੇ ਅਹਿਮਦ ਸ਼ਾਹ ਅਬਦਾਲੀ ਨੇ ਸ਼ਹੀਦ ਕਰਾਇਆ। ਸੋ ਏਦਾਂ ਦਾ ਅਬਦਾਲੀ ਦੇ ਸਮੇਂ ਇੱਕ ਸੂਰਮਾ ਸਿੰਘ ਗਿਆ ਸੀ ਭਾਈ ਹਾਠੂ ਸਿੰਘ, ਜਿਹਦਾ ਇਰਾਦਾ ਅਬਦਾਲੀ ਨੂੰ ਕਤਲ ਕਰਨ ਦਾ ਸੀ।
ਦੋਹਰਾ ਇੱਕ ਬਸ ਗਿਲ ਜੋ ਰਹੋ ਲੋਰ ਮਾਏ ਸੋ ਬੈਠ,
ਅਬਦਾਲੀ ਉਹ ਸਾਲ ਵਾਪਸ ਨਹੀਂ ਗਿਆ, ਇੱਕ ਸਾਲ ਪੂਰਾ ਲਾਹੌਰ ਬੈਠਾ ਰਿਹਾ। ਅਬਦਾਲੀ ਨੂੰ ਇਸ ਗੱਲ ਦੀ ਚਿੜ ਚੜੀ ਹੋਈ ਸੀ ਕਿ ਮੇਰੇ ਹੁੰਦਿਆਂ ਮਰਹੱਟੇ ਔਰ ਸਿੱਖ ਪੰਜਾਬ ਦੇ ਵਿੱਚ ਕਿਤੇ ਕਬਜ਼ਾ ਨਾ ਕਰ ਲੈਣ, ਮੈਂ ਨਹੀਂ ਬਰਦਾਸ਼ਤ ਕਰਨਾ ਕਿਸੇ ਦੂਸਰੀ ਕੌਮ ਨੂੰ, ਮੇਰਾ ਹੀ ਰਾਜ ਹੋਵੇਗਾ।
ਬਹੁਤ ਫੌਜਨ ਰੱਖ ਲਈ ਚਾਰ ਸੂਬੇ ਦੇ ਹੇਠ,
ਪਹਿਲਾਂ 3 ਲੱਖ ਫੌਜ ਤੋਂ ਕਾਬੁਲ ਤੋਂ ਲਿਆਇਆ ਸੀ ਪਠਾਣਾ ਦੀ, ਫਿਰ ਉਹਨੇ ਪੰਜਾਬ ਦੇ ਅਤੇ ਕਸ਼ਮੀਰ ਦੇ ਤੇ ਪੱਖਰ ਦੇਸ਼ ਸਿੰਧ ਦੇਸ਼ ਦੇ ਜਿਹੜੇ ਲੋਕ ਸਨ ਉਹਨਾਂ ਚੋਂ ਫੌਜਾਂ ਹੋਰ ਭਰਤੀ ਕਰ ਲਈਆਂ, ਪੈਸਾ ਉਹਦੇ ਕੋਲ ਬਹੁਤ ਹੋ ਗਿਆ, ਉਹਨੇ ਤੋੜ ਦਿੱਲੀ ਤੱਕ ਲੁੱਟਮਾਰ ਕਰ ਲਈ ਸੀ, ਕੋਇਲ ਤੱਕ, ਅਲੀਗੜ੍ਹ ਤੱਕ ਤੇ ਮਥੁਰਾ ਲੁੱਟੀ ਸੀ, ਇਸ ਕਰਕੇ ਅਰਬਾਂ ਖਰਬਾਂ ਰੁਪਈਆ ਦੇ ਖਜ਼ਾਨੇ 'ਚ ਜਮ੍ਹਾਂ ਸੀ, ਇਸ ਕਰਕੇ ਉਹਨੇ ਬਹੁਤ ਜ਼ਿਆਦਾ ਜਿਹੜਾ ਫੌਜ ਸੀ ਉਹ ਭਰਤੀ ਕਰ ਲਈ।
ਚੌਪਈ ਸਿੰਘ ਮਾਲਵੇ ਇਕੱਠੇ ਹੋਏ,
ਸਿੰਘ ਜਿਹੜੇ ਸਨ ਉਹ ਪੰਜਾਬ ਖਾਸ ਕਰਕੇ ਮਾਝੇ 'ਚੋਂ ਨਿਕਲ ਗਏ, ਸਿੰਘਾਂ ਦੀ ਮਾਝੇ 'ਚ ਕੋਈ ਪੇਸ਼ ਨਹੀਂ ਸੀ ਜਾ ਰਹੀ। ਸਿੰਘ ਮਾਲਵੇ ਦੇਸ਼ ਵਿੱਚ, ਯਾਨੀ ਜਿਹੜਾ ਬਠਿੰਡੇ ਦਾ ਬਰਨਾਲੇ ਦਾ ਇਲਾਕਾ ਹੈ, ਉਧਰ ਸਰਦਾਰ ਆਲਾ ਸਿੰਘ ਜੀ ਪਟਿਆਲੇ ਵਾਲੇ ਔਰ ਕਈ ਸਿੱਖ ਸਰਦਾਰ ਜਿਹੜੇ ਮਲਵਈ ਸਨ ਉਹਨਾਂ ਕੋਲ ਸਿੰਘਾਂ ਦਾ ਇਕੱਠ ਹੋਇਆ।
ਰਹਿ ਭੁੱਖੇ ਕੁਛ ਗੁਜ਼ਰ ਨਾ ਹੋਏ,
ਸਿੰਘ ਭੁੱਖੇ ਰਹਿੰਦੇ ਆ, ਗੁਜ਼ਾਰਾ ਨਹੀਂ ਹੁੰਦਾ ਕਿਉਂਕਿ ਫੌਜ ਖਾਲਸੇ ਦੀ ਬੜੀ ਸੀ, ਇੰਨੀ ਫੌਜ ਦਾ ਰਾਸ਼ਨ ਪਾਣੀ ਕਿੱਥੋਂ ਆਵੇ, ਕੰਮ ਦਾ ਕੋਈ ਹੈ ਨਹੀਂ ਸੀ, ਖੇਤੀਬਾੜੀ ਸਰਕਾਰ ਕਰਨ ਨਹੀਂ ਸੀ ਦਿੰਦੀ, ਲੁੱਟ ਕੇ ਖਾਣਾ ਪੈਂਦਾ ਸੀ, ਲੁੱਟਣਾ ਕਿਹੜਾ ਸੌਖਾ ਸੀਗਾ, ਉਹ ਵੀ ਸਰਕਾਰ ਦੇ ਖਜ਼ਾਨੇ ਕਿਤੇ ਲੱਭਣਗੇ ਤਾਂ ਲੁੱਟਣਗੇ, ਐਵੇਂ ਤਾਂ ਉਹ ਵੀ ਨਹੀਂ ਪਏ ਸਨ। ਸਿੰਘਾਂ ਦੇ ਉਹ ਜਿਹੜਾ ਸੰਨ 1758 ਦਾ ਸਾਲ ਸੀਗਾ ਉਹ ਭੁੱਖਮਰੀ ਦਾ ਸਾਲ ਸੀਗਾ, ਬੜੇ ਔਖੇ ਜੰਗਲਾਂ ਵਿੱਚ ਰਹਿੰਦੇ ਸਨ।
ਬੀਕਾਨੇਰੀਏ ਸਿੰਘ ਬੁਲਾਏ।
ਉਹਨਾਂ ਸਿੰਘਾਂ ਨੂੰ ਉਸ ਵੇਲੇ ਰੋਟੀ ਦੀ ਬੜੀ ਪਰੇਸ਼ਾਨੀ ਸੀ, ਮਾਲਵੇ ਚ ਕੋਈ ਕੰਮ ਕਾਰ ਨਹੀਂ। ਮਾਲਵੇ ਜਿਹੜਾ ਸਾਧ ਸੰਗਤ ਜੀ ਬਠਿੰਡੇ ਦਾ ਇਲਾਕਾ, ਇਹ ਉਹਨਾਂ ਦਿਨਾਂ ਚ ਇੰਨਾ ਉਪਜਾਊ ਨਹੀਂ ਸੀ ਹੁੰਦਾ। ਗੁਰੂ ਕਲਗੀਧਰ ਪਾਤਸ਼ਾਹ ਨੇ ਵਾਰ ਦਿੱਤਾ ਹੌਲੇ ਹੌਲੇ। ਮਹਾਰਾਜ ਨੇ ਇਹ ਵੀ ਬਚਨ ਆਉਂਦਾ ਵੀ ਮਹਾਰਾਜ ਨੇ ਆਖਿਆ ਡੱਲਿਆ ਉਹਦੇ ਕਣਕਾਂ, ਕਹਿੰਦਾ ਜੀ ਇੱਥੇ ਕਿੱਥੇ ਕਣਕਾਂ, ਇੱਥੇ ਤਾਂ ਝਾੜ ਨੇ। ਮਹਾਰਾਜ ਕਹਿੰਦੇ ਉਹ ਦੇਖ ਕਮਾਦ ਖੜੇ ਨੇ, ਕਹਿੰਦਾ ਜੀ ਕਾਨੇ ਨੇ। ਮਹਾਰਾਜ ਕਹਿੰਦੇ ਉਹ ਦੇਖ ਬਾਗ ਲੱਗੇ ਨੇ, ਕਹਿੰਦਾ ਮਹਾਰਾਜ ਮਲੇ ਬੇਰ ਵੀ ਨੀ ਲੱਭਦੇ ਇੱਥੇ ਕਿੱਥੇ। ਸਤਿਗੁਰੂ ਕਹਿੰਦੇ ਤਿੰਨ ਵਾਰੀ ਤੋਂ ਬਚਨ ਪਲਟਾ ਦਿੱਤਾ। ਉਦੋਂ ਸੱਤ ਬਚਨ ਕਹੀ ਜਾਂਦਾ ਤੇ ਹੁਣੇ ਹੀ ਚਲਾ ਦਿੰਦੇ, ਨਹਿਰਾਂ ਚੱਲਦੀਆਂ ਇੱਥੇ ਕਣਕਾਂ ਹੁੰਦੀਆਂ, 300 ਸਾਲ ਬਾਅਦ ਹੋਣਗੀਆਂ ਸਾਡਾ ਬਚਨ ਪੂਰਾ ਹੋਵੇ। ਹੁਣ 300 ਸਾਲ ਬਾਅਦ ਦੇਖੋ ਮਾਲਵੇ ਸਾਧ ਸੰਗਤ ਦੀ ਕਿੰਨੀਆਂ ਰੌਣਕਾਂ ਲੱਗੀਆਂ, ਬਠਿੰਡਾ ਜ਼ਿਲ੍ਹਾ ਬਰਨਾਲਾ ਇੱਧਰ ਫਸਲਾਂ ਬਹੁਤ ਹੁੰਦੀਆਂ, ਪਰ ਉਸ ਜ਼ਮਾਨੇ 'ਚ ਕੋਈ ਨਹੀਂ ਸੀ। ਬਾਜਰਾ ਹੁੰਦਾ ਸੀ, ਮੋਠ ਹੁੰਦੇ ਸਨ, ਤੇ ਉਹ ਵਿਚਾਰੇ ਜਿਹੜੇ ਮਲਵਈ ਸਿੱਖ ਸਨ ਉਹਦਾ ਆਪਣੀ ਰੋਟੀ ਮਸੀ ਚਲਾਉਂਦੇ ਸਨ। ਇੰਨੀਆਂ ਹਜ਼ਾਰ ਸਿੱਖਾਂ ਦੀਆਂ ਫੌਜਾਂ, ਕਈ 20-20 ਹਜ਼ਾਰ, 50-50 ਹਜ਼ਾਰ ਬੁੱਢਾ ਦਲ, ਤਰਨਾ ਦਲ ਆ ਜਾਂਦਾ ਸੀ, ਕਿੱਥੋਂ ਰੋਟੀ ਦਿੰਦੇ ਹੋ? ਫਿਰ ਸਿੱਖਾਂ ਨੇ ਸੋਚਿਆ ਵੀ ਕਿਸੇ ਦੀ ਨੌਕਰੀ ਕਰ ਲਈਏ। ਤਾਂ ਜਿਹੜਾ ਸੀ ਨਾ ਬੀਕਾਨੇਰ ਦਾ ਸੂਬ ਰਾਜਾ, ਹਿੰਦੂ ਰਾਜਾ, ਉਹਨੇ ਸਿੰਘਾਂ ਨੂੰ ਸੱਦ ਲਿਆ।
ਕਈ ਹਜ਼ਾਰ ਉਹਾਂ ਪਹੁੰਚ ਜਾਏ,
ਕਈ ਹਜ਼ਾਰ ਸਿੰਘਾਂ ਦਾ ਦਲ, ਬੀਕਾਨੇਰ ਦੇ ਰਾਜੇ ਨੂੰ ਫੌਜ ਦੀ ਲੋੜ ਸੀ। ਉਹਨੇ ਸਿੰਘਾਂ ਨੂੰ ਆਖਿਆ ਮੇਰੇ ਕੋਲ ਆ ਜਾਓ, ਮੇਰੇ ਕੋਲ ਮਾਇਆ ਲੈ ਲਓ ਤੇ ਨਾਲੇ ਤੁਸੀਂ ਇੱਥੇ ਆਪਣਾ ਟਾਈਮ ਪਾਸ ਕਰ ਲਓ।
ਜੈਸ ਮਲੇਰ ਪਰ ਦੈ ਚੜਾ,
ਬੀਕਾਨੇਰ ਦੇ ਰਾਜੇ ਦੀ ਜੈਸਲਮੇਰ ਦੇ ਰਾਜੇ ਨਾਲ ਲੜਾਈ ਸੀ। ਉਧਰ ਰਾਜਪੂਤਾਂ ਦੀ ਆਪਸ ਚ ਕਾਫੀ ਸਮੇਂ ਲੜਾਈ ਚੱਲਦੀ ਰਹਿੰਦੀ ਸੀ, ਫੌਜਾਂ ਰੱਖਣੀਆਂ ਪੈਂਦੀਆਂ ਸਨ। ਸੋ ਬੀਕਾਨੇਰੀਏ ਰਾਜੇ ਨੇ ਸਿੱਖਾਂ ਦੀ ਫੌਜ ਨੂੰ ਜੈਸਲਮੇਰ ਤੇ ਹੱਲਾ ਕਰਨ ਲਈ ਚੜਾ ਦਿੱਤਾ।
ਤਿੰਨ ਕੋ ਕੰਮ ਤਿੰਨ ਦਿਓ ਬਣਾਏ,
ਉਹ ਜਿਹੜੇ ਮਾਲਵੇ ਚ ਸਿੰਘ ਬੈਠੇ ਸੀਗੇ ਨਾ, ਕਈ ਮਹੀਨਿਆਂ ਤੋਂ ਔਖੇ ਸਨ ਰੋਟੀ ਪਾਣੀ ਤੋਂ, ਉਹਨਾਂ ਦਾ ਕੰਮ ਬਣ ਗਿਆ। ਉਹਨਾਂ ਨੂੰ ਉਥੋਂ ਮਾਇਆ ਮਿਲਣ ਲੱਗ ਪਈ ਸਰਕਾਰੀ ਖਜ਼ਾਨਿਆਂ ਵਿੱਚੋਂ।
ਸਭ ਤਿੰਨ ਦਿਨੋਂ ਸਿੰਘ ਹਟਾਏ,
ਜਦੋਂ ਕੰਮ ਬਣ ਗਿਆ, ਜੈਸਲਮੇਰ ਦਾ ਮੋਰਚਾ ਫਤਿਹ ਸਿੱਖਾਂ ਨੇ ਕਰਤਾ, ਬੀਕਾਨੇਰੀਏ ਨੇ ਸਿੰਘਾਂ ਨੂੰ ਨੌਕਰੀਆਂ ਜਵਾਬ ਦੇ ਤਾ। ਯਾਨੀ ਉਹ ਵੀ ਮਤਲਬ ਦਾ 6 ਮਹੀਨੇ ਸਾਲ ਦਾ ਕੰਮ ਜਿਹੜਾ ਸੀਗਾ ਉਹ ਸੋਚਿਆ ਵੀ ਕਰ ਲਓ, ਤੇ ਉਦੋਂ ਬਾਅਦ ਫੇਰ ਸਿੱਖਾਂ ਨੂੰ ਨੌਕਰੀਆਂ ਜਵਾਬ ਦੇ ਤਾ।
ਸੋਨਾ ਦਿਓ ਜੋ ਆਖੇ ਥਾਏ,
ਜਿਹੜੀ ਮਾਇਆ ਕਹੀ ਸੀ ਸਿੰਘ ਨੌਕਰੀ ਏਦਾਂ ਨਹੀਂ ਸੀ ਕਰਦੇ ਵੀ ਇੱਕ ਸਿਪਾਹੀ ਦੀ ਇੰਨੀ ਤਨਖਾਹ ਹੈ, ਏਦਾਂ ਸਿੱਖ ਤਨਖਾਹ ਨਹੀਂ ਸੀ ਲੈਂਦੇ। ਇਕੱਠਾ ਮਾਮਲਾ ਲੈਂਦੇ ਸੀ ਵੀ 1,00,000 ਰੁਪਈਆ ਲਵਾਂਗੇ, ਤੇਰਾ ਕੰਮ ਕਰ ਦਿਆਂਗੇ। ਉਹ ਜਿਹੜਾ ਪੈਸਾ ਉਹਨਾਂ ਨੇ ਕਿਹਾ ਸੀ ਨਾ ਕਈ ਹਜ਼ਾਰਾਂ ਜਾਂ ਲੱਖਾਂ ਵਿੱਚ, ਉਹ ਬੀਕਾਨੇਰੀਏ ਰਾਜੇ ਨੇ ਦਿੱਤਾ ਨਹੀਂ।
ਕੁਛ ਸਿੰਘਾਂ ਕੋ ਪੈਸਾ ਰਹੋ,
ਉਹ ਸਿੰਘਾਂ ਦਾ ਪੈਸਾ ਰਹਿ ਗਿਆ, ਨਹੀਂ ਦਿੱਤਾ ਬੀਕਾਨੇਰ ਦੇ ਰਾਜੇ ਨੇ।
ਸੋਪੀ ਨਾ ਦਿਓ ਜਿਉਂ ਥੋਂ ਕਹੋ,
ਜਿਹੜਾ ਕਿਹਾ ਸੀ ਉਹ ਨਹੀਂ ਦਿੱਤਾ ਜਦੋਂ ਖਾਲਸੇ ਨੂੰ।
ਫਿਰ ਦਲ ਤਿਸ ਮੁਲਕ ਦਲ ਹੋ ਕੇ ਮਾਰਿਓ,
ਫਿਰ ਬਾਬਾ ਜੱਸਾ ਸਿੰਘ ਜੀ ਨੇ ਕਿਹਾ ਵੀ ਇਹਨੂੰ ਲੁੱਟੀਏ ਹੁਣ ਜਿਹੜਾ ਸਾਡੇ ਨਾਲ ਧੋਖਾ ਕਰਦਾ। ਫਿਰ ਖਾਲਸੇ ਨੇ ਬੀਕਾਨੇਰ ਦੇ ਰਾਜੇ ਦੇ ਇਲਾਕੇ ਵਿਚ ਵੀ ਫਿਰ ਲੁੱਟਮਾਰ ਸ਼ੁਰੂ ਕਰ ਦਿੱਤੀ।
ਖਾਲਸੇ ਨੇ ਆਸ ਕਟ ਸਹਾਰਿਓ।
ਇਸ ਤਰ੍ਹਾਂ ਸਿੰਘੋ ਦੇਖੋ ਭਾਈ, ਭਾਈ ਰਤਨ ਸਿੰਘ ਜੀ ਲਿਖਦੇ ਹੈ 1758 ਚ ਖਾਲਸੇ ਨੇ ਬੜੀਆਂ ਮੁਸੀਬਤਾਂ ਚੱਲੀਆਂ। ਗੁਰੂ ਗੋਬਿੰਦ ਸਿੰਘ ਜੀ ਦੀ ਜੋਤੀ ਜੋਤ ਸਮਾਉਣ ਤੋਂ 50 ਸਾਲ ਬਾਅਦ, ਕਿਉਂਕਿ 8 ਵਿਚ ਮਹਾਰਾਜ ਜੋਤੀ ਜੋਤ ਸਮਾਏ ਹੈ, ਇਹ 58 ਦੀ ਘਟਨਾ ਹੈ। ਉਸ ਸਾਲ ਸਿੱਖਾਂ ਨੇ ਰੋਟੀ ਬੜੀ ਮੁਸ਼ਕਲ ਔਖੀ ਖਾਧੀ, ਜੰਗਲਾਂ ਦੇ ਵਿਚ ਰਹਿਣੇ, ਮਾਰੂ ਥਲਾਂ ਦੇ ਵਿਚ, ਤੇ ਬੀਕਾਨੇਰ ਤੇ ਤੁਹਾਨੂੰ ਪਤਾ ਹੀ ਹੈ, ਉਧਰ ਗੰਗਾ ਨਗਰ ਬੀਕਾਨੇਰ ਵੱਲ, ਉਧਰ ਮਾਰੂ ਥਲ ਹੁੰਦੇ, ਰੇਤਾ ਹੀ ਰੇਤਾ ਹੁੰਦਾ, ਤੇ ਉਹਨਾਂ ਮਾਰੂ ਥਲਾਂ ਵਿਚ ਸਿੰਘ ਰਹਿੰਦੇ ਸਮਝਾ ਕੇ।
ਦੋਹਰਾ ਸਿੰਘਨ ਖਰਸੋ ਨੈ ਤੁਰੇ ਤੋਂ ਖਾਲਸੇ ਕਰੀ ਸਲਾਹ।
ਹੁਣ ਖਾਲਸੇ ਦਾ ਖਰਚਾ ਬੰਦ ਹੋ ਗਿਆ। ਜਿਹੜੀ ਬੀਕਾਨੇਰ ਦੇ ਰਾਜੇ ਤੋਂ ਉਮੀਦ ਸੀ ਕਿ ਸਾਨੂੰ ਖਰਚਾ ਦੇਵੇਗਾ, ਉਹ ਵੀ ਗੱਲ ਕੋਈ ਨਾ ਬਣੀ, ਤੇ ਖਰਚੇ ਤੋਂ ਤੰਗ ਆ ਕੇ ਸਿੰਘਾਂ ਨੇ ਗੁਰਮਤਾ ਕੀਤਾ।
ਮਾਰੋ ਮੁਲਕ ਕੋਈ ਦੌੜ ਕਰ ਫਿਰ ਬੈਠ ਮਾਲ ਵੇਖਾ,
ਵੀ ਕੋਈ ਐਸਾ ਇਲਾਕਾ ਹੋਵੇ ਤਗੜਾ ਜਿੱਥੇ ਸਰਕਾਰ ਦੇ ਖਜ਼ਾਨੇ ਬਹੁਤ ਹੋਣ, ਆਪਾਂ ਉਹ ਲੁੱਟ ਲਈਏ ਤੇ ਮਾਲ ਵਿਚ ਬਹਿ ਕੇ ਰੋਟੀ ਖਾਈ ਜਾਵਾਂਗੇ, ਕੋਈ 2-4 ਲੱਖ 10 ਲੱਖ ਰੁਪਈਆ ਕਿਤੋਂ ਮਿਲੇ। ਕਿਉਂਕਿ ਫੌਜ ਥੋੜੀ ਨਹੀਂ ਸੀ, ਸਿੰਘਾਂ ਦੀ ਫੌਜ ਹਜ਼ਾਰਾਂ ਦੀ ਤਾਦਾਦ ਵਿਚ। ਹੁਣ ਤੁਸੀਂ ਸੋਚੋ ਇੱਕ ਟੱਬਰ ਦੀ ਰੋਟੀ ਦਾ ਆਪਾਂ ਬੰਦੋਬਸਤ ਕਰਨਾ ਹੋਵੇ, ਕਿੰਨੇ ਪਾਪੜ ਵੇਲਣੇ ਪੈਂਦੇ, ਜਿੰਨੇ ਜੀ ਹੋਣ ਉਹਨਾਂ ਨੂੰ ਕੰਮ ਕਰਨਾ ਪੈਂਦਾ ਤਾਂ ਰੋਟੀ ਖਾਣ ਨੂੰ ਮਿਲਦੀ। ਤੇ ਉੱਥੇ ਦਾ ਸਿੰਘਾਂ ਦਾ ਦਲ ਹੀ ਬੜਾ ਤਗੜਾ ਸੀਗਾ, ਹਜ਼ਾਰਾਂ ਸਿੰਘ ਸਨ, ਨਾਲ ਬੱਚੇ ਵੀ ਸਨ, ਬੀਬੀਆਂ ਵੀ ਸਨ, ਘੋੜਿਆਂ ਦਾ ਵੀ ਖਰਚਾ ਸੀ ਬਹੁਤ। ਇਸ ਕਰਕੇ ਖਾਲਸੇ ਨੇ ਸੋਚਿਆ ਵੀ ਕੋਈ ਮੁਲਕ ਮਾਰੀਏ ਹੁਣ ਤੇ ਫਿਰ ਮਾਲਵੇ ਚ ਬਹਿ ਕੇ ਖਾਵਾਂਗੇ।
ਪਈ ਸਭ ਖਾਲਸੇ ਮਲਵਈ ਬੁਲਾਏ,
ਤਾਂ ਬਾਬਾ ਜੱਸਾ ਸਿੰਘ ਜੀ ਅਤੇ ਹੋਰ ਸਿਆਣੇ ਸਿੰਘਾਂ ਨੇ ਮਲਵਈਆਂ ਨਾਲ ਸਲਾਹ ਕੀਤੀ। ਮਲਵਈ ਜਿਹੜੇ ਮਾਲਵੇ ਦੇ ਸਰਦਾਰ ਸੀ ਆਲਾ ਸਿੰਘ ਵਰਗੇ ਔਰ ਸਰੂਪ ਸਿੰਘ ਵਰਗੇ, ਸੁਖਚੈਨ ਸਿੰਘ, ਇਹ ਜਿਹੜੇ ਰਾਜੇ ਸਨ ਨਾਭਾ ਜੀਂਦ, ਇਹਨਾਂ ਸਰਦਾਰਾਂ ਨਾਲ ਸਲਾਹ ਕੀਤੀ। ਫਿਰ
ਹੋਏ ਆਗੇ ਕੋ ਮੁਲਕ ਬਤਾਏ,
ਸਿੰਘਾਂ ਨੇ ਪੁੱਛਿਆ ਮਲਵਈਆਂ ਨੂੰ, ਦੱਸੋ ਵੀ ਭਾਈ ਅੱਗੇ ਕੋਈ ਤੁਹਾਡੇ ਕੋਈ ਇਲਾਕਾ ਮੁਲਕ ਦੱਸੋ ਜਿੱਥੇ ਸਰਕਾਰ ਦੇ ਖਜ਼ਾਨੇ ਖੁੱਲੇ ਹੋਣ ਤੇ ਆਪਾਂ ਉਥੋਂ ਜਾ ਕੇ ਸਰਕਾਰੀ ਖਜ਼ਾਨਾ ਲੁੱਟੀਏ, ਨਹੀਂ ਤਾਂ ਫਿਰ ਸਾਡਾ ਗੁਜ਼ਾਰਾ ਇੰਨੀ ਫੌਜ ਦਾ ਹੋਣਾ ਨਹੀਂ।
ਆਲੋ ਸਿੰਘ ਔ ਬੁੱਢੋ ਸਿੰਘ ਭਾਈ,
ਆਲਾ ਸਿੰਘ ਤੇ ਬੁੱਢਾ ਸਿੰਘ ਇਹ ਮਲਵਈਆਂ ਦੇ ਸਰਦਾਰ ਸਨ, ਜਿਹਦੇ ਨਾਂ ਨੇ ਪੱਟੀ ਆਲਾ, ਆਲੇ ਦੀ ਪੱਟੀ, ਪੱਟੀ ਆਲਾ ਵਸਿਆ। ਪਹਿਲਾਂ ਬਰਨਾਲੇ ਰਹਿੰਦਾ ਸੀ ਆਲਾ ਸਿੰਘ, ਉੱਥੇ ਇਹਦੇ ਚੁੱਲ੍ਹੇ ਵੀ ਸਨ ਜਿੱਥੇ ਲੰਗਰ ਚੱਲਦਾ ਸੀ, ਉੱਥੇ ਖਾਲਸੇ ਨੂੰ ਇਹ ਲੰਗਰ ਛਕਾਉਂਦਾ। ਠੀਕਰੀਵਾਲ ਪਿੰਡ ਵਿੱਚ ਬਾਬਾ ਕਪੂਰ ਸਿੰਘ ਦੇ ਹੱਥੋਂ ਇਹਨੇ ਅੰਮ੍ਰਿਤ ਪਾਨ ਕੀਤਾ ਸੀ। ਸੋ ਆਲਾ ਸਿੰਘ ਤੇ ਬੁੱਢਾ ਸਿੰਘ ਸਰਦਾਰਾਂ ਨੇ
ਗੁਰਬਖਸ਼ ਸਿੰਘ ਲਿਓ ਬੁਲਾਈ,
ਗੁਰਬਖਸ਼ ਸਿੰਘ ਕੈਥਲ ਵਾਲਾ ਇਹ ਜਿਹੜਾ ਭਾਈ ਭਗਤੂ ਜੀ ਹੋਏ ਨੇ, ਧੰਨ ਗੁਰੂ ਰਾਮਦਾਸ ਸਾਹਿਬ ਚੌਥੇ ਪਾਤਸ਼ਾਹ ਦੇ ਸੇਵਕ ਭਾਈ ਆਦਮ ਤੇ ਮਾਈ ਭਿੱਖਾਂ, ਤੇ ਮਾਈ ਭਿੱਖਾਂ ਨੇ ਆਖਿਆ ਸੀ ਮਹਾਰਾਜ ਸੋਨੇ ਦੀ ਮਧਾਣੀ ਹੋਵੇ, ਪੋਤਰੇ ਨੌ ਦੁੱਧ ਰਿੜਕਦੀ ਵੇਖਾਂ। ਮਹਾਰਾਜ ਨੇ ਆਖਿਆ ਇੱਕ ਵਾਰ ਮੰਗ ਲੈ, ਤੇ ਕਹਿੰਦੀ ਬਈ ਇੱਕੋ ਹੀ ਤਾਂ ਮੰਗਿਆ, ਸੋਨੇ ਦੀ ਮਧਾਣੀ ਹੋਵੇ, ਪੋਤਰੇ ਨੌ ਦੁੱਧ ਰਿੜਕਦੀ ਵੇਖਾਂ। ਉਹਦੇ ਘਰ ਰੋਟੀ ਵੀ ਕੋਈ ਨਹੀਂ ਸੀ, ਗਰੀਬੀ ਬੜੀ ਸੀ, ਸ਼ਰੀਕਾਂ ਨੇ ਘਰੋਂ ਕੱਢਿਆ ਹੋਇਆ ਸੀ, ਤੇ 50 ਸਾਲ ਤੋਂ ਉੱਤੇ ਉਮਰ ਹੋ ਗਈ, ਬੱਚਾ ਕੋਈ ਨਹੀਂ ਸੀ, ਤੇ ਅੱਖਾਂ ਰੋ ਰੋ ਕੇ ਅੰਨੀਆਂ ਹੋ ਗਈਆਂ। ਤੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਇੱਕ ਵਾਰ ਮੰਗ, ਕਹਿੰਦੀ ਜੀ ਇੱਕੋ ਹੀ ਮੰਗਿਆ ਵੀ ਸੋਨੇ ਦੀ ਮਧਾਣੀ ਹੋਵੇ, ਪੋਤਰੇ ਨੌ ਦੁੱਧ ਰਿੜਕਦੀ ਵੇਖਾਂ। ਤੇ ਕਹਿਣ ਲੱਗੇ ਤੂੰ ਤਾਂ 3 ਵਾਰ ਮੰਗੇ ਨੇ, ਸੋਨੇ ਦੀ ਮਧਾਣੀ ਰਾਜਿਆਂ ਦੇ ਘਰ ਹੁੰਦੀ ਹੈ, ਗਰੀਬਾਂ ਦੇ ਘਰ ਨਹੀਂ, ਤੂੰ ਰਾਜ ਮੰਗਿਆ, ਤੇਰੇ ਕੁੱਲ ਚ ਰਾਜ ਹੋਵੇਗਾ। ਫਿਰ ਪੋਤਰੇ ਨੂੰ ਤਾਂ ਹੁੰਦੀ ਹੈ ਜੇ ਪੁੱਤਰ ਜੰਮੇ, ਪੁੱਤਰ ਵੀ ਮੰਗ ਰਿਹਾ ਔਲਾਦ ਮੰਗ ਲਈ, ਅੱਗੇ ਵੇਖਾਂ ਅੱਖਾਂ ਤੋਂ ਬਿਨਾਂ ਵੇਖਣਾ ਨਹੀਂ ਹੁੰਦਾ, ਤੇਰੀਆਂ ਅੱਖਾਂ ਗਈਆਂ ਨੇ, ਤੂੰ ਨਜ਼ਰ ਵੀ ਮੰਗ ਲਈ, ਜਾਂ ਤੇਰੇ ਮਹਾਰਾਜ ਗੁਰੂ ਰਾਮਦਾਸ ਕਹਿੰਦੇ ਇੱਦਾਂ ਹੀ ਹੋਵੇਗਾ। ਉਹਦੇ ਘਰ ਫਿਰ ਸਾਧ ਸੰਗਤ ਭਾਈ ਭਗਤੂ ਜੀ ਬ੍ਰਹਮ ਗਿਆਨੀ ਪੈਦਾ ਹੋਏ, ਜਿਨ੍ਹਾਂ ਨੇ 4 ਪਾਤਸ਼ਾਹੀਆਂ ਦੀ ਸੇਵਾ ਕੀਤੀ। ਭਗਤੂ ਦਾ ਪੁੱਤਰ ਗੋਰਾ, ਗੋਰੇ ਦਾ ਪੁੱਤਰ ਦਿਆਲ ਦਾਸ, ਜਿਹੜੇ 10ਵੇਂ ਪਾਤਸ਼ਾਹ ਦੇ ਸਮੇਂ ਅੰਮ੍ਰਿਤ ਛਕਿਆ ਦਿਆਲ ਸਿੰਘ ਬਣਿਆ। ਉਦੋਂ ਉਹਦੇ ਗਾਂਹ ਫਿਰ ਅੱਗੋਂ ਭਾਈ ਗੁਰਬਖਸ਼ ਸਿੰਘ ਜੀ, ਲਾਲ ਸਿੰਘ ਜੀ, ਦੇਸੂ ਸਿੰਘ, ਇਹ ਸਾਰੇ ਅਗਾਂਹ ਦੀ ਗਾਂਹ ਹੋਏ। ਤੇ ਮਹਾਰਾਜਾ ਉਦੇ ਸਿੰਘ ਜਿਹਦੇ ਕੋਲ ਰਹਿ ਕੇ ਭਾਈ ਸੰਤੋਖ ਸਿੰਘ ਜੀ ਨੇ ਇਤਿਹਾਸ ਲਿਖਿਆ ਸੂਰਜ ਪ੍ਰਕਾਸ਼। ਸੋ ਪਿਆਰਿਓ, ਗੁਰਬਖਸ਼ ਸਿੰਘ ਨੂੰ ਵੀ ਮਲਵਈਆਂ ਨੂੰ ਕੈਥਲ ਦੇ ਰਾਜੇ ਨੂੰ ਨਾਲ ਲਾ ਲਿਆ ਤਤ ਖਾਲਸੇ ਨੇ, ਬੁੱਢੇ ਦਲ ਤੇ ਤਰਨੇ ਦਲ ਨੇ।
ਦੋਹਰਾ ਆਗੇ ਕਰੇ ਵਕੀਲ ਇਹਨਾਂ ਜੋਨ ਕੋ ਮਿਲ ਪਾਏ,
ਇਹਨਾਂ ਦੇ ਵਕੀਲ ਸਿਆਣੇ ਜਿਹੜੇ ਜੁਬੇਦਾਰ ਬੰਦੇ ਸੀਗੇ ਉਹਨਾਂ ਨੂੰ ਅੱਗੇ ਕਰ ਲਿਆ। ਇਹ ਜਿਹੜਾ ਕੈਥਲ ਹੈ ਇਹ ਰਿਆਸਤ ਬਾਂਗਰ ਵਿੱਚ ਹੀ ਹੈ ਨਾ, ਇਧਰ ਇਧਰ ਵਧੇ ਫਿਰ ਸਿੰਘ, ਹਾਂਸੀ, ਹਿਸਾਰ, ਜੀਂਦ, ਕੈਥਲ, ਇਹ ਇਲਾਕਾ ਜਿਹੜਾ ਹੈ ਸਰਕਾਰ ਕੋਲੋਂ ਖੋਹੀਏ ਮੁਗਲਾਂ ਕੋਲੋਂ, ਇੱਥੇ ਸਿੰਘਾਂ ਦਾ ਰਾਜ ਬਣ ਜਾਏਗਾ, ਨਾਲੇ ਸਿੰਘਾਂ ਦਾ ਇੱਥੇ ਖਰਚਾ ਪਾਣੀ ਚੱਲੇਗਾ। ਹਾਂਜੀ,
ਸਿੰਘਾਂ ਦੇ ਮਲਾਏ ਹੋਏ ਕਰੇ ਆਪਣੇ ਲਈ ਬਚਾ।
ਗੁਰਬਖਸ਼ ਸਿੰਘ ਭਾਈ ਭਗਤੂ ਕੇ ਪਰਿਵਾਰ ਵਿੱਚੋਂ, ਮਹਾਰਾਜਾ ਆਲਾ ਸਿੰਘ ਪਟਿਆਲੇ ਦਾ ਰਾਜਾ, ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਸਰਦਾਰ ਬੁੱਢਾ ਸਿੰਘ ਤੇ ਜੀਂਦ ਵਾਲੇ ਰਾਜਿਆਂ ਦੇ ਵੱਡੇ ਜਿੰਨੇ ਸਰਦਾਰ ਇਕੱਠੇ ਮਲਵਈ ਹੋ ਕੇ ਬਰਾੜ, ਤੇ ਉਹ ਸਾਰੇ ਬਾਬਾ ਜੱਸਾ ਸਿੰਘ ਦੇ ਨਾਲ ਤੁਰ ਪਏ। ਇਹਨਾਂ ਦੇ ਵਕੀਲਾਂ ਨੂੰ ਕਹਿ ਤਾ ਵੀ ਤੁਸੀਂ ਜਾ ਕੇ ਅੱਗੇ ਜਿਹੜੇ ਹਿੰਦੂ ਰਾਜੇ ਨੇ ਉਹਨਾਂ ਨੂੰ ਕਹਿ ਦਿਓ ਵੀ ਜੇ ਤੇ ਭਾਈ ਭਲਵਾਨ ਸੀ ਨਾਲ ਖਰਚਾ ਪਾਣੀ ਦਿੰਦੇ ਹੋ ਤੇ ਠੀਕ ਹੈ, ਨਹੀਂ ਤੇ ਫੌਜਾਂ ਸਿੰਘਾਂ ਦੀਆਂ ਆ ਰਹੀਆਂ ਨੇ, ਫਿਰ ਸੋਧਾ ਲੱਗੇਗਾ। ਜਿਹੜੇ ਤੇ ਚੰਗੇ ਹੁੰਦੇ ਸੀ, ਸਿਆਣੇ ਹੁੰਦੇ ਸੀ, ਉਹ ਤੇ ਆਪੇ ਹੀ ਰਸਤਾ ਬਸਤਾ ਲੈ ਕੇ ਆ ਕੇ ਖਲੋ ਜਾਂਦੇ ਵੀ ਖਾਲਸਾ ਜੀ ਆਹ ਲਓ ਲੰਗਰ ਪਾਣੀ ਛਕੋ ਤੇ ਆਰਾਮ ਨਾਲ ਸਾਡੇ ਕੋਲ ਰਹੋ ਤੇ ਸਾਨੂੰ ਹੋਰ ਸੇਵਾ ਦੱਸੋ, ਤੇ ਜਿਹੜਾ ਅੜੇ ਸੋ ਚੜੇ, ਸ਼ਰਨ ਭਰੇ ਸੋ ਤਰੇ। ਉਹ ਫਿਰ ਫਾਰਮੂਲਾ ਖਾਲਸੇ ਨੇ ਬਾਂਗਰ ਦੇਸ਼ ਵਿੱਚ ਜਿਹੜਾ ਅੱਜ ਕੱਲ ਹਰਿਆਣਾ ਦਾ ਇਲਾਕਾ ਆਪਾਂ ਕਹਿੰਦੇ ਕੈਥਲ ਤੋਂ ਲੈ ਕੇ ਜੀਂਦ, ਨਰਵਾਣਾ, ਰੋਹਤਕ, ਇਹਨੂੰ ਬਾਂਗਰ ਦੇਸ਼ ਕਹਿੰਦੇ ਸੀ। ਉਹ ਬਾਂਗਰ ਦੇਸ਼ ਸਿੰਘਾਂ ਨੇ ਫਿਰ ਫਤਿਹ ਕੀਤਾ।
ਚੌਪਾਈ ਕੈਥਲੀਏ ਹੱਥ ਪਾਈ ਮਿਲਾਏ,
ਕੈਥਲੀਏ ਜਿਹੜੇ ਸਨ ਉਹ ਭਾਈ ਗੁਰੂ ਭਗਤ ਸਿੰਘ ਜੀ ਦੀ ਸ਼ਰਨ ਪੈ ਗਏ। ਕਹਿਣ ਲੱਗੇ ਸਰਦਾਰ ਜੀ ਸਾਨੂੰ ਬਚਾ। ਉਹਨੇ ਕਿਹਾ ਕੋਈ ਗੱਲ ਨੀ, ਸਿੰਘ ਆਏ ਹੈ ਤੂੰ ਰਸਤਾ ਪਾਣੀ ਦੇ ਦਿਓ, ਘੋੜਿਆਂ ਨੂੰ ਘਾਹ ਪੱਠਾ ਦੇ ਦਿਓ, ਲੰਗਰ ਪਾਣੀ ਦੀ ਰਸਤ ਦੇ ਦਿਓ, ਕਣਕਾਂ ਦੇ ਦਿਓ, ਜੋ ਤੁਹਾਡੀ ਫਸਲ ਹੁੰਦੀ ਉਹਦੇ ਚੋਂ ਹਿੱਸਾ ਦੇ ਦਿਓ, ਤੇ ਸਰਕਾਰ ਤੁਹਾਡੀ ਨੂੰ ਅਸੀਂ ਕੁਛ ਨੀ ਕਹਿੰਦੇ। ਹਾਂਜੀ,
ਆਲੋ ਸਿੰਘ ਅੱਠ ਖੜੇ ਬਚਾਏ,
ਇਸ ਤਰ੍ਹਾਂ ਆਲਾ ਸਿੰਘ ਨੇ ਅੱਠ ਖੇੜੇ ਜਿਹੜੇ ਸੀ ਬਾਂਗਰ ਦੇ ਬਚਾ ਲਏ ਕਤਲ ਹੋਣ ਤੋਂ। ਆਲਾ ਸਿੰਘ ਜੀ ਇਸ ਪਾਸੇ ਵਾਕਫ ਵੀ ਬੜੀ ਸੀ, ਹਿੰਦੂ ਜ਼ਿਆਦਾਤਰ ਇੱਧਰ ਚੌਧਰੀ ਹੁੰਦੇ ਸਨ ਜਾਟ ਜੇ, ਉਹਨਾਂ ਨੂੰ ਆਲਾ ਸਿੰਘ ਨੇ ਕਹਿਤਾ ਵੀ ਜੇ ਭਾਈ ਤੁਸੀਂ ਆਪਣਾ ਬਚਾ ਕਰਨਾ, ਸਿੰਘਾਂ ਨੂੰ ਰਸਤਾ ਬਾਣੀ ਦੇ ਦਿਓ, ਸਿੰਘ ਕੁਛ ਨੀ ਕਹਿਣਗੇ ਤੁਹਾਨੂੰ। ਹਾਂਜੀ,
ਮਾਰ ਸਫੀਦੋਂ ਜੀਂਦ ਮਿਲਾਈ,
ਫਿਰ ਸਿੰਘਾਂ ਨੂੰ ਸਫੀਦੋਂ ਚ ਲੜਾਈ ਕਰਨੀ ਪਈ। ਸਫੀਦੋਂ ਦੇ ਮੁਸਲਮਾਨ ਰਾਠ ਸਿੱਖਾਂ ਨਾਲ ਲੜ ਪਏ, ਸਫੀਦੋਂ ਮਾਰ ਕੇ ਜੀਂਦ ਦੇ ਵਿੱਚ ਮਿਲਾ ਲਈ। ਉੱਥੇ ਤੁਸੀਂ ਕਦੀ ਜੀਂਦ ਜਾਓ ਨਾ ਸਫੀਦੋਂ, ਉੱਥੇ ਮਹਾਰਾਜਾ ਗਜਪਤ ਸਿੰਘ ਜੀ ਦੀ ਸਮਾਧ ਹੈ। ਮਹਾਰਾਜਾ ਗਜਪਤ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਨਾ ਜੀਂਦ ਦਾ ਰਾਜਾ ਹੋਇਆ, ਉਹਦੀ ਸਮਾਧ ਸਫੀਦੋਂ ਵਿੱਚ ਹੈ। ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ, ਬਾਬਾ ਤਰਲੋਕ ਸਿੰਘ ਜੀ ਨਿਹੰਗ ਸਿੰਘ ਉੱਥੇ ਸੇਵਾ ਕਰਦੇ। ਸੋ ਸਾਧ ਸੰਗਤ ਜੀ, ਇਸੇ ਤਰ੍ਹਾਂ ਹੋਰ ਕਈ ਇਲਾਕੇ ਸਿੰਘਾਂ ਨੇ ਫਤਿਹ ਕਰ ਲਏ।
ਮਲਵਈਆਂ ਹੱਥ ਕੁਛ ਪੈਸੋਂ ਚੁਕਾਈ,
ਮਲਵਈਆਂ ਦਾ ਵੀ ਹੱਥ ਸੌਖਾ ਹੋ ਗਿਆ ਤੇ ਖਾਲਸੇ ਦਾ ਵੀ। ਹਾਂਜੀ,
ਦੋਹਰਾ ਦੋੜ ਸੋ ਹਾਂਸੀ ਜਾਨ ਲੁੱਟੀ, ਨਾਰਨੋਲ ਸੀ ਸਾਰੇ ਮਾਰ,
ਹਾਂਸੀ ਹਿਸਾਰ ਜਿਹਨੂੰ ਕਹਿੰਦੇ ਆ, ਨਾਰਨੌਲ, ਇਹ ਜਿਹੜਾ ਬਾਂਗਰ ਦਾ ਇਲਾਕਾ ਅੱਜ ਕੱਲ ਹਰਿਆਣੇ ਦੇ ਵਿੱਚ ਸ਼ਹਿਰ ਆਉਂਦੇ, ਨਾਰਨੌਲ ਵੀ, ਹਾਂਸੀ, ਹਿਸਾਰ, ਭਵਾਨੀ, ਇਹ ਸਾਰਾ ਇਲਾਕਾ ਫਿਰ ਸਿੰਘਾਂ ਨੇ ਫਤਿਹ ਕੀਤਾ।
ਫਿਰ ਕਾਮਾ ਪਹਾੜੀ ਲੁੱਟ ਕੇ ਟਿਕ ਜੈਪੁਰ ਦੀਨੋ ਸਾ,
ਇਸ ਤਰ੍ਹਾਂ ਸਾਧ ਸੰਗਤ ਜੀ ਪਹਾੜ ਦਾ ਫਿਰ ਜਿਹੜਾ ਇਲਾਕਾ ਕਾਮਾ ਪਹਾੜੀ, ਉਧਰ ਜਿਹੜੀਆਂ ਛੋਟੀਆਂ ਛੋਟੀਆਂ ਪਹਾੜੀਆਂ ਰਾਜਸਥਾਨ ਚ, ਉਹ ਫਤਿਹ ਕਰਕੇ ਫਿਰ ਜੈਪੁਰ ਤੱਕ ਸਿੰਘ ਪਹੁੰਚ ਗਏ। ਜੈਪੁਰ ਦਾ ਇਲਾਕਾ ਫਤਿਹ ਕੀਤਾ ਜਾ ਕੇ।
ਚੌਪਈ ਤੋ ਜੈਪੁਰੀਏ ਵਕੀਲ ਪਜਾਏ,
ਜੈਪੁਰੀਏ ਰਾਜੇ ਨੇ ਵੇਖਿਆ ਸਿੰਘ ਆ ਗਏ, ਬਹੁਤ ਦਲ ਆ ਗਿਆ, ਖਾਲਸੇ ਫੌਜਾਂ ਆ ਗਈਆਂ। ਜੈਪੁਰੀਆ ਰਾਜਾ ਜਿਹੜਾ ਸੀ ਉਹ ਸਿਆਣਾ ਸੀ, ਕੁਝ ਗੁਰੂ ਘਰ ਦੀ ਉਹ ਗੱਲ ਪਹਿਲਾਂ ਤੋਂ ਜਾਣਦਾ ਸੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੱਠਵੇਂ ਪਾਤਸ਼ਾਹ ਦਾ ਸੇਵਕ ਰਿਹਾ ਰਾਜਾ ਜੈ ਸਿੰਘ, ਉਥੋਂ ਇਹ ਜੈਪੁਰੀਏ ਰਾਜੇ ਗੁਰੂ ਘਰ ਨਾਲ ਜੁੜੇ। ਅੱਠਵੇਂ ਪਾਤਸ਼ਾਹ ਜੀ ਮਹਾਰਾਜ ਜਦੋਂ ਦਿੱਲੀ ਬੰਗਲਾ ਸਾਹਿਬ ਆਏ, ਰਾਜਾ ਜੈ ਸਿੰਘ ਦੀ ਬੇਨਤੀ ਤੇ ਹੀ ਆਏ ਸਨ, ਤੇ ਜਦੋਂ ਸਤਿਗੁਰੂ ਆਏ ਸਨ ਤੇ ਰਾਜੇ ਦੇ ਮਨ ਵਿੱਚ ਕਹਿ ਲਓ ਜਾਂ ਰਾਣੀ ਦੇ ਮਨ ਚ ਥੋੜਾ ਸ਼ੰਕਾ ਆਇਆ ਵੀ ਉਮਰ ਛੋਟੀ ਹੈ, ਕੋਈ ਸ਼ਕਤੀ ਅਜਮਤ ਹੈ ਜਾਂ ਨਹੀਂ। ਉਹਨਾਂ ਨੇ ਕੀ ਕੀਤਾ ਵੀ ਰਾਣੀ ਜਿਹੜੀ ਸੀ ਉਹ ਤਾਂ ਕੱਪੜੇ ਪਾ ਕੇ ਦਾਸੀਆਂ ਵਾਲੇ ਬੈਠ ਗਈ, ਤੇ ਨੌਕਰਾਣੀਆਂ ਨੂੰ ਰਾਣੀਆਂ ਵਾਲੇ ਕੱਪੜੇ ਪਾ ਕੇ ਉਹ ਬਿਠਾ ਦਿੱਤਾ ਵੀ ਜੇ ਗੁਰੂ ਸਾਹਿਬ, ਰਾਣੀ ਨੇ ਆਪਣੇ ਮਨ ਚ ਹੀ ਫੁਰਨਾ ਕੀਤਾ ਵੀ ਜੇ ਅੰਤਰਜਾਮੀ ਹਨ ਤਾਂ ਮੇਰੀ ਗੋਦੀ ਚ ਆ ਕੇ ਬੈਠਣਗੇ। ਜਦੋਂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬੰਗਲਾ ਸਾਹਿਬ ਬੰਗਲੇ ਚ ਵੜੇ ਤੇ ਹੱਥ ਵਿੱਚ ਛੜੀ ਰੱਖਿਆ ਕਰਦੇ ਸਨ ਸਤਿਗੁਰੂ, ਜਿਹੜੇ ਰਾਣੀਆਂ ਦੇ ਉਹ ਜਿਹੜੀਆਂ ਬੈਠੀਆਂ ਸੀ ਸੋਹਣੇ ਸੋਹਣੇ ਕੱਪੜੇ ਪਾ ਕੇ, ਛੋਟੀਆਂ ਰਾਣੀਆਂ, ਵੱਡੀਆਂ ਰਾਣੀਆਂ, ਉਹਦੇ ਸਾਰੀਆਂ ਦੇ ਸਿਰ ਤੇ ਮਹਾਰਾਜ ਛੜੀ ਰੱਖੀ ਜਾਂਦੇ ਹੈ। ਕਹਿੰਦੇ ਇਹ ਪਟਰਾਣੀ ਨਹੀਂ, ਫਿਰ ਕਹਿੰਦੇ ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ। ਜਦੋਂ ਉਹ ਪਟਰਾਣੀ ਸਾਦੇ ਜਿਹੇ ਕੱਪੜੇ ਪਾ ਕੇ ਬੈਠੀ ਸੀ, ਉਹਦੀ ਗੋਦੀ ਚ ਸਤਿਗੁਰੂ ਜਾ ਕੇ ਬਹਿ, ਕਹਿੰਦੇ ਇਹ ਪਟਰਾਣੀ ਹੈ। ਫਿਰ ਉਹਦਾ ਸ਼ੰਕਾ ਮਿਟਿਆ, ਉਹਨੇ ਚਰਨ ਫੜ ਲਏ, ਨਮਸਕਾਰ ਕੀਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ। ਕਹਿੰਦੇ ਮਹਾਰਾਜ ਕਿ ਪ੍ਰਸ਼ਾਦਾ ਛਕੋ, ਮਹਾਰਾਜ ਕਹਿੰਦੇ ਪ੍ਰਸ਼ਾਦਾ ਨਹੀਂ ਛਕਣਾ, ਤੁਸੀਂ ਗੁਰੂ ਦੀ ਪ੍ਰੀਖਿਆ ਲਈ ਹੈ, ਸਾਧੂਆਂ ਸੰਤਾਂ ਦੀ ਪ੍ਰੀਖਿਆ ਨਹੀਂ ਲਈ ਦੀ। ਕਹਿੰਦੇ ਸੰਤਨ ਸੇਤੀ ਮਸ਼ਕਰੀਏ ਡੁੱਬਣਗੇ ਕਾਮ। ਫਿਰ ਰਾਣੀ ਪੈਰੀ ਪੈ ਗਈ, ਰਾਜੇ ਨੇ ਵੀ ਉਚਰਨ ਪੌਲ ਲੈ ਕੇ ਸਿੱਖੀ ਧਾਰਨ ਕੀਤੀ ਰਾਜਾ ਜੈ ਸਿੰਘ ਨੇ। ਪਰ ਸਤਿਗੁਰੂ ਦੇ ਬਚਨ ਹੋ ਗਿਆ, ਕਹਿਣ ਲੱਗੇ ਰਾਜਾ ਵੀ ਰਾਣੀ ਨੇ ਪ੍ਰੀਖਿਆ ਲਈ ਹੈ, ਤੁਹਾਡੇ ਘਰ ਰਾਣੀ ਦਾ ਰਾਜ ਰਹੇਗਾ। ਹੁਣ ਤੱਕ ਉੱਥੇ ਉਹਨਾਂ ਦੇ ਪਰਿਵਾਰ ਵਿੱਚ ਰਾਣੀ ਦਾ ਹੀ ਰਾਜ ਰਹਿੰਦਾ ਹੈ, ਹੁਣ ਤੱਕ ਵੀ ਉਹ ਰਾਣੀ ਦੀ ਉੱਥੇ ਚੌਧਰ ਹੁੰਦੀ ਹੈ। ਸੋ ਜਦੋਂ ਰਾਣੀ ਨੂੰ ਪਤਾ ਲੱਗਾ, ਜੈਪੁਰ ਦੀ ਜਿਹੜੀ ਉਸ ਵੇਲੇ ਰਾਣੀ ਸੀ ਜਦੋਂ ਖਾਲਸਾ ਚੜ੍ਹਿਆ, ਤਾਂ ਉਹ ਰਾਣੀ ਨੇ, ਰਾਜਿਆਂ ਨੇ, ਜੈਪੁਰ ਦੇ ਪ੍ਰਬੰਧਕਾਂ ਨੇ ਆਪਣੇ ਵਕੀਲ ਦੁੜਾਏ ਹਨ।
ਹਮ ਤੁਮ ਗੁਰ ਕੇ ਸਿੱਖ ਕਹਾਏ,
ਸਿੰਘਾਂ ਦੇ ਕੋਲ ਖਬਰ ਭੇਜੀ, ਸਿੰਘੋ ਤੁਸੀਂ ਵੀ ਗੁਰੂ ਕੇ ਸਿੱਖ, ਅਸੀਂ ਵੀ ਗੁਰੂ ਕੇ ਸਿੱਖ, ਸਾਡੇ ਤੇ ਵੀ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਹੈ। ਸੋ ਆਪਾਂ ਭਾਈ ਭਾਈ ਹਾਂ, ਅਸੀਂ ਆਪਸ ਚ ਨਹੀਂ ਲੜਨਾ। ਤੁਸੀਂ ਆਏ ਹੋ ਜੀ ਆਇਆ ਨੂੰ, ਸਾਨੂੰ ਕੋਈ ਸੇਵਾ ਦੱਸੋ।
ਤੇਗ ਬਹਾਦਰ ਦੱਖਣ ਜੇਤਈ,
ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਨੇ ਪੂਰਬ ਵੱਲ ਜਾਣਾ ਸੀ ਤੇ ਰਾਜਾ ਰਾਮ ਸਿੰਘ ਬੇਨਤੀ ਕੀਤੀ, ਮਹਾਰਾਜ ਮੈਨੂੰ ਨਾਲ ਲੈ ਕੇ ਚੱਲੋ, ਮੇਰੀ ਮਦਦ ਕਰੋ। ਉਦੋਂ ਸਤਿਗੁਰਾਂ ਨੇ ਮੋਰਚਾ ਫਤਿਹ ਕਰਾਇਆ ਸੀ।
ਤਬ ਰਾਜੇ ਹਮ ਸ਼ਰਨ ਲਈ,
ਰਾਜੇ ਨੇ ਸ਼ਰਨ ਲਈ ਸੀ ਸਤਿਗੁਰੂ ਜੀ ਦੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਕਿਉਂਕਿ ਉਧਰ ਪੂਰਬ ਦੇ ਵਿੱਚ ਸਾਧ ਸਿੰਘ ਜੀ ਕਾਮਰੂਪ ਦੇ, ਜਿਹਨੂੰ ਆਸਾਮ ਕਹਿੰਦੇ ਹਨ, ਉਥੋਂ ਦੇ ਰਾਜੇ ਟੈਕਸ ਨਹੀਂ ਸਨ ਤਾਰਿਆ ਕਰਦੇ, ਤੇ ਕਈ ਸਦੀਆਂ ਤੋਂ ਉਹਨਾਂ ਦੀ ਮੁਗਲਾਂ ਨਾਲ ਲੜਾਈ ਚੱਲਦੀ ਸੀ। ਅਕਬਰ ਦੇ ਸਮੇਂ ਰਾਜਾ ਮਾਨ ਸਿੰਘ ਉਧਰ ਗਿਆ ਸੀਗਾ, ਤੇ ਰਾਜੇ ਮਾਨ ਸਿੰਘ ਨੂੰ ਉਧਰ ਦੇ ਰਾਜਿਆਂ ਨੇ ਜਾਦੂਆਂ ਨਾਲ ਪਾਗਲ ਕਰਕੇ, ਜਾਦੂਗਰਨੀਆਂ ਨੇ ਉਹਦਾ ਦਿਮਾਗ ਖਰਾਬ ਕਰ ਦਿੱਤਾ, ਤੇ ਉਹ ਦਰਿਆ ਬ੍ਰਹਮਪੁੱਤਰ ਦੇ ਕਿਨਾਰੇ ਤੇ ਝੱਲਿਆਂ ਦੀ ਤਰ੍ਹਾਂ ਪੁਸ਼ਦਾਈ ਹੋ ਕੇ ਮਰ ਗਿਆ। ਇਸ ਕਰਕੇ ਉਹ ਪਰਿਵਾਰ ਵਿੱਚ ਬੜਾ ਡਰ ਸੀਗਾ, ਤੇ ਰਾਜੇ ਰਾਮ ਸਿੰਘ ਬਿਸ਼ਨ ਸਿੰਘ ਨੂੰ ਇਹ ਰਾਜਾ ਔਰੰਗਜ਼ੇਬ ਨੇ ਭੇਜਿਆ ਵੀ ਤੂੰ ਜਾ ਹੁਣ। ਉਹਦੀ ਦਾਦੀ ਜਿਹੜੀ ਸੀ ਜਿਉਂਦੀ ਸੀ, ਉਹਨੇ ਆਖਿਆ ਪੁੱਤਰ ਤੇਰਾ ਦਾਦਾ ਗਿਆ ਉਧਰ, ਵਾਪਸ ਨਹੀਂ ਆਇਆ, ਤੇ ਤੂੰ ਉਧਰ ਜਾਏਗਾ, ਤੂੰ ਵੀ ਵਾਪਸ ਨਹੀਂ ਆਉਣਾ, ਉੱਥੇ ਆਪਣੀ ਜਾਨ ਖਤਰੇ ਵਿੱਚ ਹੈ। ਉਹ ਕਹਿਣ ਲੱਗਾ ਮਾਂ ਫਿਰ ਕਿਸ ਤਰ੍ਹਾਂ ਕਰੀਏ, ਹੁਣ ਜਾਣਾ ਪੈਣਾ, ਜੇ ਨਹੀਂ ਜਾਂਦਾ ਤਾਂ ਔਰੰਗਜ਼ੇਬ ਇੱਥੇ ਮਾਰ ਦੇਵੇਗਾ, ਇੱਥੇ ਵੀ ਮੌਤ ਹੈ ਉੱਥੇ ਵੀ ਮੌਤ ਹੈ, ਜਾਦੂਗਰ ਉੱਥੇ ਮਾਰ ਦੇਣਗੇ ਇੱਥੇ ਔਰੰਗਜ਼ੇਬ ਮਾਰ ਦੇਗਾ। ਤਾਂ ਉਹ ਰਾਣੀ ਜਿਹੜੀ ਸੀ ਸਿਆਣੀ ਸੀ, ਉਹ ਕਹਿਣ ਲੱਗੀ ਪੁੱਤਰ ਬਈ ਹੋਰ ਕੋਈ ਗੱਲ ਜਾਦੂ ਟੂਣੇ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੇ ਉੱਤੇ ਕੋਈ ਜਾਦੂ ਟੂਣਾ ਚੱਲਦਾ ਨਹੀਂ ਗੁਰਬਾਣੀ ਦੇ ਉੱਤੇ। ਤੂੰ ਮਹਾਰਾਜ ਨੂੰ ਬੇਨਤੀ ਕਰ, ਗੁਰੂ ਤੇਗ ਬਹਾਦਰ ਸਾਹਿਬ ਜੀ ਤੇਰੇ ਨਾਲ ਚਲੇ ਜਾਣ ਤਾਂ ਤੇਰੀ ਜਾਨ ਬਚ ਜਾਵੇਗੀ। ਸੋ ਸੰਨ 1665 ਵਿੱਚ ਜਦੋਂ ਮਹਾਰਾਜ ਪੰਜਵੇਂ ਗੁਰੂ ਨੌਵੇਂ ਪਾਤਸ਼ਾਹ ਜੀ ਰਾਜੇ ਰਾਮ ਸਿੰਘ ਦੇ ਨਾਲ, ਜਿਹਨੂੰ ਬਿਸ਼ਨ ਸਿੰਘ ਕਰਕੇ ਵੀ ਲਿਖਿਆ ਇਤਿਹਾਸ ਵਿੱਚ, ਸਤਿਗੁਰੂ ਜੀ ਨਾਲ ਗਏ ਸਨ, ਤੇ ਜਾ ਕੇ ਆਪਣਾ ਪਰਿਵਾਰ ਪਟਨੇ ਸਾਹਿਬ ਛੱਡ ਗਏ ਜਿੱਥੇ ਦਸਵੇਂ ਪਾਤਸ਼ਾਹ ਦਾ ਅਵਤਾਰ ਹੋਇਆ। ਆਪ ਬ੍ਰਹਮਪੁੱਤਰ ਦਰਿਆ ਦੇ ਕਿਨਾਰੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਧੂਬੜੀ ਸਾਹਿਬ ਹੈ, ਉਹ ਸ਼ਹਿਰ ਦਾ ਨਾਮ ਹੀ ਧੂਬੜੀ ਹੈ। ਧੋਬਣ ਨੇ ਬੜਾ ਭਾਰੀ ਪੱਥਰ ਜਾਦੂ ਨਾਲ ਸੁੱਟਿਆ, ਜਿਹੜਾ ਗੁਰੂ ਸਾਹਿਬ ਜੀ ਮਹਾਰਾਜ ਨੇ ਆਪਣੀ ਸ਼ਕਤੀ ਨਾਲ ਉੱਥੇ ਰੋਕਿਆ। ਹੁਣ ਉੱਥੇ ਉਹ ਪੱਥਰ ਗੱਡਿਆ ਹੋਇਆ ਜ਼ਮੀਨ 'ਚ, ਰਾਜੇ ਦੀ ਫੌਜ ਦਾ ਕੋਈ ਨੁਕਸਾਨ ਨਹੀਂ ਹੋਇਆ। ਫਿਰ ਉਹ ਕਾਮਰੂਪ ਦਾ ਰਾਜਾ ਵੀ ਗੁਰੂ ਸਾਹਿਬ ਦੀ ਸ਼ਰਨ ਪੈ ਗਿਆ, ਤੇ ਗੁਰੂ ਸਾਹਿਬ ਨੇ ਦੋਵਾਂ ਰਾਜਿਆਂ ਦੀ ਉੱਥੇ ਸੁਲ੍ਹਾ ਕਰਾਈ, ਤੇ ਉੱਥੇ ਹੀ ਉਹ ਰਾਜੇ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਘਰ ਬੱਚਾ ਨਹੀਂ ਹੁੰਦਾ, ਪੁੱਤਰ ਨਹੀਂ ਹੁੰਦਾ, ਕਿਰਪਾ ਕਰੋ। ਗੁਰੂ ਤੇਗ ਬਹਾਦਰ ਸਾਹਿਬ ਬੈਠੇ ਹੀ ਆਪਣੇ ਹੱਥ ਦੀ ਛਾਪ ਜਿਹੜੀ ਉਹਦੇ ਪੱਟ ਦੇ ਉੱਤੇ ਲਾ ਕੇ ਵਚਨ ਕਰ ਦਿੱਤਾ ਕਿ ਤੇਰਾ ਪੁੱਤਰ ਹੋਵੇਗਾ, ਉਹਦੇ ਮੱਥੇ ਦੇ ਛਾਪ ਦਾ ਨਿਸ਼ਾਨ ਹੋਵੇਗਾ। ਸੋ ਉਹ ਰਾਜੇ ਦਾ ਪੁੱਤਰ ਰਤਨ ਰਾਏ ਜੰਮਿਆ ਸੀ, ਜਿਹਨੇ ਪ੍ਰਸ਼ਾਦੀ ਹਾਥੀ ਪੰਜ ਕਲਾ ਸ਼ਸਤਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆ ਕੇ ਭੇਟਾ ਕੀਤੇ ਸਨ। ਉਹ ਗੱਲ ਨੂੰ ਰਾਣੀ ਯਾਦ ਕਰ ਰਹੀ ਹੈ, ਕਹਿੰਦੀ ਵੀ ਸਾਡੇ ਵੱਡਿਆਂ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸਹਾਇਤਾ ਨਾਲ ਉਹ ਕਾਮਰੂਪ ਦੇਸ਼ ਵੱਲ ਫਤਿਹ ਪਾਈ ਸੀ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਾਡੇ ਘਰ ਰਹੇ ਸਨ, ਇਸ ਕਰਕੇ ਉਹ ਰਾਣੀ ਜਿਹੜੀ ਹੁਣ ਹੈ ਉਹ ਕਹਿੰਦੀ ਸਿੰਘੋ ਤੁਸੀਂ ਸਾਡੇ ਭਰਾ ਹੋ, ਤੁਸੀਂ ਗੁਰੂ ਦੇ ਸਿੱਖ ਹੋ, ਅਸੀਂ ਵੀ ਗੁਰੂ ਦੇ ਸਿੱਖ ਹਾਂ।
ਹਮ ਤੁਮ ਹੈ ਯੋ ਹੀ ਗੁਰ ਪਾਈ,
ਅਸੀਂ ਤੁਸੀਂ ਗੁਰ ਭਾਈ ਹਾਂ, ਤੁਹਾਡਾ ਸਾਡਾ ਆਪਸ ਵਿੱਚ ਵੈਰ ਨਹੀਂ ਹੋਣਾ ਚਾਹੀਦਾ ਕਿਸੇ ਗੱਲ ਤੋਂ ਵੀ।
ਮੁਲਕ ਹਮਾਰ ਉਜਾੜੋ ਨਾਹੀ,
ਤੁਸੀਂ ਸਾਡਾ ਮੁਲਕ ਨਾ ਉਜਾੜੋ, ਸਾਡਾ ਜੈਪੁਰ ਦਾ ਇਲਾਕਾ ਬਰਬਾਦ ਨਾ ਕਰੋ। ਸਿੰਘੋ ਰਾਸ਼ਨ ਪਾਣੀ ਜਿਹੜਾ ਤੁਹਾਨੂੰ ਚਾਹੀਦਾ ਹੈ ਉਹ ਅਸੀਂ ਨਜ਼ਰਾਨਾ ਭੇਟਾ ਕਰਾਂਗੇ। ਕਈ ਲੱਖ ਰੁਪਈਆ ਰਾਣੀ ਨੇ ਬਾਬਾ ਜੱਸਾ ਸਿੰਘ ਜੀ ਨੂੰ ਭੇਟਾ ਕੀਤਾ।
ਤੋ ਸਿੰਘਾਂ ਨੇ ਮੋੜਾ ਲਾਇਆ,
ਤਾਂ ਸਿੰਘਾਂ ਨੇ ਉੱਥੋਂ ਮੋੜਾ ਪਾ ਲਿਆ। ਸਿੰਘਾਂ ਨੇ ਆਖਿਆ ਠੀਕ ਹੈ, ਜੇ ਇਸ ਤਰ੍ਹਾਂ ਇਹ ਰਾਣੀ ਗੁਰੂ ਘਰ ਨੂੰ ਮੰਨਣ ਵਾਲੀ ਹੈ ਤੇ ਇਹਨਾਂ ਦਾ ਅਸੀਂ ਨੁਕਸਾਨ ਨਹੀਂ ਕਰਨਾ, ਤੇ ਉਹਨਾਂ ਨੇ ਨਜ਼ਰਾਨੇ ਦੇ ਦਿੱਤੇ। ਗੱਲ ਤਾਂ ਨਜ਼ਰਾਨੇ ਦੀ ਸੀ, ਤੇ ਸਿੰਘਾਂ ਨੇ ਉੱਥੇ ਜੈਪੁਰ ਦੇ ਇਲਾਕੇ 'ਚ ਕੋਈ ਬਰਬਾਦੀ ਨਹੀਂ ਕੀਤੀ, ਕੋਈ ਨੁਕਸਾਨ ਨਹੀਂ ਕੀਤਾ, ਪ੍ਰੇਮ ਨਾਲ ਹੀ ਉੱਥੋਂ ਵਾਪਸ ਪਰਤ ਪਏ।
ਜਮਨਾ ਢਿੱਗ ਆਏ ਡੇਰਾ ਪਾਇਆ,
ਫਿਰ ਸਾਧ ਸਿੰਘ ਜੀ ਜਮਨਾ ਦੇ ਕੋਲ ਆਏ ਜਿੱਥੇ ਬਾਬਾ ਮਿਤ ਸਿੰਘ ਜੀ 10 ਹਜ਼ਾਰ ਸਿੰਘਾਂ ਦੇ ਸਮੇਤ ਜਮਨਾ ਟੱਪ ਕੇ ਗੁਰੂ ਹੇਲੇ ਦਾ ਇਲਾਕਾ ਨਜੀਬ ਖਾਂ ਦਾ ਉਹ ਬੁਰੀ ਤਰ੍ਹਾਂ ਲੁੱਟਿਆ। ਰੋਹੇਲਿਆ ਬਹੁਤ ਜ਼ੁਲਮ ਕਰਦਾ ਸੀ, ਪਠਾਨ ਸੀਗਾ, ਹਿੰਦੂਆਂ ਦੀਆਂ ਦੋ ਬਹੁਆਂ ਬੇਟੀਆਂ ਦੀ ਬੇਅਦਬੀ ਕਰਦਾ ਸੀ। ਉਹਨੂੰ ਸੋਧਾ ਲਾ ਕੇ ਚੁੱਕ ਕੇ ਸੋਧ ਤੇ ਉਹ ਇਲਾਕਾ ਫਤਿਹ ਕੀਤਾ, ਪਰ ਉੱਥੇ ਅਬਦਾਲੀ ਦੀ ਫੌਜ ਇਕਦਮ ਜ਼ਿਆਦਾ ਆਉਣ ਕਰਕੇ ਉਹ ਸਿੰਘ ਸ਼ਹੀਦੀਆਂ ਪਾ ਗਏ। ਉਹ ਕਥਾ ਕੱਲ੍ਹ ਨੂੰ ਆਪਾਂ ਸਰਵਣ ਕਰਾਂਗੇ, ਬਾਬਾ ਅਮਿਤ ਸਿੰਘ ਦੀ ਸ਼ਹੀਦੀ ਭੁੱਲਾਂ ਚੁੱਕਣ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ, ਹੇ
ਦਿਆਲ ਲਾਲ, ਗੁਰਦਾਸ
ਅਨਾ ਸਖੇ ਦੀਨ
ਦਰਦ ਨਿਵਾਰ,
ਸਮਰਾਥ ਗਮ ਪੂਰਨ ਮੋਏ
ਮਾਇਆ ਧਾਰ,
ਮਹਾਂ ਭਿਆਨ ਨਾਨਕ
ਪਾਰ ਉਤਾਰ।